ਕਮਲ ਬਦਨ ਇੱਕ ਦਿਨ ਨਿਜ ਸਦਨਾ ਪੋਡ ਸੈਨ ਕੀ ਦੋਖ ਨਿਕਦਨਾ ਤੇ ਚਿਨ ਅਸਨ ਇਤ ਪਾ ਤਿਆਰਾ ਸਵਾਦ ਸਾਰਾ ਨਾਨਾ ਪ੍ਰਕਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਵੱਡੇ ਭਾਗ ਹਨ ਆਤੁਤ ਕ੍ਰਿਸ਼ਟ ਸਤਿਗੁਰੂ ਗਰੀਬ ਨਿਵਾਜ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਐਸੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਨੌਵੇਂ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ 'ਤੇ ਨਤਾ ਪ੍ਰਤੀ ਇਕੱਤਰ ਹੋ ਕੇ ਜੁੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ। ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਏ ਬੁਲਾਰ ਨੂੰ ਆਤਮ ਗਿਆਨ ਦੀ ਸੋਝੀ ਬਖਸ਼ੀ ਹੈ। ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਰਾਏ ਬੁਲਾਰ ਜੀ ਦਾ ਚਿੰਤਨ ਗਹਿਰਾ ਲੈ ਕੇ ਜਾ ਕੇ ਕਿ ਜਿੱਥੇ ਸਤਿਗੁਰੂ ਜੀ ਨੇ ਦਰਸਾ ਦਿੱਤਾ ਹੈ, ਜਣਾ ਦਿੱਤਾ ਹੈ ਕਿ ਤੁਸੀਂ ਸਰੀਰ ਨਹੀਂ, ਇੰਦਰੀਆਂ ਵੀ ਨਹੀਂ, ਮਨ ਵੀ ਨਹੀਂ, ਬੁੱਧ ਵੀ ਨਹੀਂ, ਉਸ ਤੋਂ ਪਰੇ ਆਤਮਾ ਸਰੂਪ ਹੋ। ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਰਾਏ ਬੁਲਾਰ ਜੀ ਆਪਣੇ ਨਿੱਜ ਸਰੂਪ ਨੂੰ, ਆਤਮ ਸਰੂਪ ਨੂੰ ਜਾਣ ਗਏ ਨੇ, ਸਮਝ ਗਏ ਨੇ ਕਿ ਜਿਵੇਂ ਸਤਿਗੁਰਾਂ ਸਮਝਾਇਆ ਹੈ ਕਿ ਸਰੀਰ ਰੱਥ ਹੈ, ਇੰਦਰੀਆਂ ਘੋੜੇ ਹਨ, ਮਨ ਇਹਨਾਂ ਘੋੜਿਆਂ ਦੇ ਮੁੱਖ ਵਿੱਚ ਪਾਈ ਹੋਈ ਲਗਾਮ ਹੈ, ਬੁੱਧੀ ਸਾਰਥੀ ਹੈ, ਔਰ ਇਸ ਰੱਥ ਵਿੱਚ ਸਵਾਰ ਹੋ ਕੇ ਚੱਲਣ ਵਾਲੀ ਹੈ ਉਹ ਹੈ ਆਤਮਾ, ਉਹ ਤੇਰਾ ਸਰੂਪ ਹੈ। ਮਹਾਰਾਜ ਜੀ ਦੀ ਕਿਰਪਾ ਨਾਲ ਰਾਏ ਬੁਲਾਰ ਜੀ ਦੇ ਬੰਧਨ ਕੱਟੇ ਗਏ, ਜੀਵਨ ਮੁਕਤ ਅਵਸਥਾ ਦਾ ਪਰਮ ਆਨੰਦ ਰਾਏ ਜੀ ਨੇ ਪ੍ਰਾਪਤ ਕਰ ਲਿਆ। ਪਾਤਸ਼ਾਹ ਜੀ ਰਾਏ ਬੁਲਾਰ ਨੂੰ ਨਿਹਾਲ ਕਰਕੇ, ਕਿਰਤਾਰਥ ਕਰਕੇ ਇੱਥੋਂ ਵਾਪਸ ਆਪਣਿਆਂ ਮਹੱਲਾਂ ਵਿੱਚ, ਆਪਣਿਆਂ ਮੰਦਰਾਂ 'ਚ ਆਏ ਨੇ। ਘਰ ਵਿੱਚ ਆਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਹੋਰ ਅਜੀਬੋ ਗਰੀਬ ਕੌਤਕ ਵਰਤਾਇਆ, ਅਸਚਰਜ ਕੌਤਕ ਵਰਤਾਇਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਅਤੇ ਰਸਨਾਂ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਈ ਕਮਲ ਬਦਨ ਇੱਕ ਦਿਨ ਨਿਜ ਸਦਨਾ ਪੋਡ ਸੈਨ ਕੀਏ ਦੋਖ ਨਿਕਦਨਾ।
ਕਮਲ ਬਦਨ ਸਤਿਗੁਰੂ ਇੱਕ ਦਿਨ ਦਾ ਬਚਨ ਹੈ ਕਿ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਮਹਿਲਾਂ ਵਿੱਚ, ਆਪਣਿਆਂ ਮੰਦਰਾਂ 'ਚ ਵਿਰਾਜੇ ਹੋਏ ਸਨ। ਬੜਾ ਸੁੰਦਰ ਪਲੰਘਾ ਹੈ, ਸੋਹਣਾ ਵਿਛਾਉਣਾ ਉਸ ਪਲੰਘੇ 'ਤੇ ਵਿਛਿਆ। ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਉਸ ਪਲੰਘੇ 'ਤੇ ਵਿਰਾਜੇ ਹੋਏ ਸਨ।
ਤੇ ਚਿਨ ਅਤਨ ਉਤ ਪਾ ਤਿਆਰਾ ਸਵਾਦ ਸਾਰਾ ਨਾਨਾ ਪ੍ਰਕਾਰਾ।
ਮਹਾਰਾਜ ਜੀ ਪਲੰਘੇ 'ਤੇ ਵਿਰਾਜੇ ਹੋਏ, ਨੇਤਰ ਸਾਹਿਬ ਜੀ ਦੇ ਮੁੰਦੇ ਹੋਏ ਸਨ। ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਦੋਸ਼ ਨਸ਼ਟ ਹੋ ਜਾਂਦੇ ਹਨ। ਇੰਨੇ ਨੂੰ ਇੱਧਰ ਬਾਹਰ ਮਾਤਾ ਜੀ ਪ੍ਰਸ਼ਾਦਾ ਤਿਆਰ ਕਰ ਰਹੇ ਸਨ। ਮਾਤਾ ਤ੍ਰਿਪਤਾ ਜੀ ਨਾਨਾ ਪ੍ਰਕਾਰ ਦੇ ਰਸਾਂ ਨਾਲ ਮਿਲੇ ਹੋਏ, ਅਨੇਕ ਪ੍ਰਕਾਰ ਦੇ ਵਿੰਜਨਾਦ, ਮਾਤਾ ਜੀ ਨੇ ਅਨੇਕ ਪ੍ਰਕਾਰ ਦੇ ਪਕਵਾਨ ਭੋਜਨ ਆਪਣੇ ਸਪੁੱਤਰ ਵਾਸਤੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਾਸਤੇ ਤਿਆਰ ਕੀਤੇ ਹਨ।
ਪਾਕਸ਼ਾਲ ਮੈਂ ਤ੍ਰਿਪਤਾ ਮਾਤਾ ਵਿੰਜਨ ਕਰਵਾਏ ਤੇ ਤਾਤਾ।
ਪਾਕਸ਼ਾਲ ਕਹਿੰਦੇ ਨੇ ਰਸੋਈ ਨੂੰ। ਰਸੋਈ ਵਿੱਚ ਮਾਤਾ ਜੀ ਨੇ ਅਨੇਕ ਪ੍ਰਕਾਰ ਦੇ ਵਿੰਜਨਾਦ ਤਿਆਰ ਕਰਵਾਏ ਨੇ ਅਤੇ ਨਾਲ ਦਾਸੀਆਂ ਦਾਸ ਵੀ ਲੱਗੇ ਸਨ। ਅਨੇਕ ਪ੍ਰਕਾਰ ਦੇ ਭੋਜਨ ਪਕਵਾਨ ਮਾਤਾ ਜੀ ਆਪ ਆਪਣੇ ਹੱਥੀਂ ਨਾਲ ਲੱਗ ਕੇ ਤਿਆਰ ਕੀਤੇ ਹਨ।
ਇੱਕ ਦਾਸੀ ਕੋ ਨਿਕਟ ਬੁਲਾਏ ਕਹਿ ਕਿ ਸੁੱਤ ਕੋ ਆਨ ਜਗਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੂਜਨੀਕ ਮਾਤਾ ਜੀ ਨੇ ਵੇਖਿਆ ਜਦੋਂ ਪਕਵਾਨ ਬਣ ਕੇ ਤਿਆਰ ਹੋ ਗਏ, ਪ੍ਰਸ਼ਾਦਾ ਪਾਣੀ ਬਣ ਕੇ ਤਿਆਰ ਹੋ ਗਿਆ ਅਤੇ ਉਸ ਵੇਲੇ ਮਾਤਾ ਜੀ ਨੇ ਆਪਣੀ ਇੱਕ ਦਾਸੀ ਨੂੰ ਆਪਣੇ ਕੋਲ ਸੱਦਿਆ। ਦਾਸੀ ਨੂੰ ਕੋਲ ਸੱਦ ਕੇ ਮਾਤਾ ਜੀ ਨੇ ਹੁਕਮ ਕੀਤਾ ਵੀ ਜਾਓ ਜਿੱਥੇ ਅੰਦਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਹੋਏ ਨੇ, ਲਾਲ ਜੀ ਨੂੰ ਜਗਾ ਕੇ ਬਾਹਰ ਲੈ ਆਓ ਤਾਂ ਜੋ ਬਾਹਰ ਆ ਕੇ ਉਹ ਪ੍ਰਸ਼ਾਦਾ ਛਕ ਲੈਣ। ਇੱਦਾਂ ਇੱਕ ਦਾਸੀ ਨੂੰ ਕਹਿ ਕੇ ਵੀ ਜਾਓ ਅੰਦਰ ਲਾਲ ਜੀ ਨੂੰ ਜਗਾ ਕੇ ਲਿਆਓ।
ਸੀਤਲ ਹੋਏ ਨਾ ਜਾਏ ਆਹਾਰਾ ਜੀਵੈ ਆਨੇ ਅਨੇਕ ਪ੍ਰਕਾਰਾ।
ਅਨੇਕ ਪ੍ਰਕਾਰ ਦਾ ਇਹ ਪਕਵਾਨ ਭੋਜਨ ਤਿਆਰ ਕੀਤਾ ਵੀ ਕਿਤੇ ਠੰਡਾ ਨਾ ਹੋ ਜਾਏ ਅਤੇ ਦਾਸੀ ਨੂੰ ਆਖਿਆ ਵੀ ਜਾ ਤੁਲਸਾਂ ਅੰਦਰ ਜਾ ਕੇ ਛੇਤੀ ਨਾਲ ਨਾਨਕ ਜੀ ਨੂੰ ਉਠਾ ਲਿਆ ਜਗਾ ਲਿਆ ਕਿ ਉਹ ਬਾਹਰ ਆ ਕੇ ਪ੍ਰਸ਼ਾਦਾ ਛਕ ਲੈਣ, ਇੱਥੇ ਰਸੋਈ 'ਚ ਆ ਕੇ ਭੋਜਨ ਛਕ ਲੈਣ, ਕਿਤੇ ਇਹ ਭੋਜਨ ਠੰਡਾ ਨਾ ਹੋ ਜਾਏ ਸ਼ੀਤਲ ਨਾ ਹੋ ਜਾਵੇ।
ਤਬ ਗਵਨੀ ਦਾਸੀ ਸੁਣ ਬੈਨਾ ਪਹੁੰਚੀ ਜੈ ਸੈਨੇ ਗੁਣ ਐਨਾ।
ਮਾਤਾ ਜੀ ਦਾ ਹੁਕਮ ਸੁਣ ਕੇ ਦਾਸੀ ਬੜੀ ਛੇਤੀ ਨਾਲ ਕਾਹਲੀ ਨਾਲ ਉਸ ਥਾਂ 'ਤੇ ਗਈ ਜਿੱਥੇ ਗਰੀਬ ਨਵਾਜ਼ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਿਰਾਜੇ ਹੋਏ ਸਨ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਪਲੰਘੇ 'ਤੇ ਬਿਰਾਜਮਾਨ ਸਨ ਉੱਥੇ ਦਾਸੀ ਚੱਲ ਕੇ ਆਈ ਹੈ।
ਹਿਰਦੇ ਜਗਾਵਨ ਕੀ ਅਬਲਾਖਾ ਸੁਮਤਵਾਨ ਤੀ ਬਚਨ ਨਾ ਭਾਖਾ।
ਮਨ ਦੇ ਵਿੱਚ ਅਬਲਾਖਾ ਹੈ ਕਿ ਮੈਂ ਸਤਿਗੁਰਾਂ ਨੂੰ ਜਗਾਵਾਂ, ਪਰ ਸਿਆਣੀ ਸੀ, ਸੁਮਤ ਵਾਲੀ ਸੀ, ਜਾਣਦੀ ਸੀ ਕਿ ਕਿਸੇ ਸਤਿਕਾਰਯੋਗ ਮਹਾਂਪੁਰਖ ਨੂੰ ਉਠਾਉਣਾ, ਸੁੱਤੇ ਪਿਆਂ ਨੂੰ ਬਿਰਾਜਿਆਂ ਹੋਇਆਂ ਨੂੰ ਉਠਾਉਣਾ ਆਵਾਜ਼ ਮਾਰ ਕੇ ਨਹੀਂ ਉਠਾਉਣਾ। ਇਹ ਮਰਿਆਦਾ ਸੀ ਕਿ ਆਵਾਜ਼ ਮਾਰ ਕੇ ਨਹੀਂ ਉਠਾਉਣਾ ਵੀ ਉੱਠੋ। ਅਤੇ ਸਿਆਣੀ ਸੀ, ਬੁੱਧੀਮਾਨ ਸੀ, ਵੇਖਿਆ ਵੀ ਇਹ ਤਾਂ ਦੀਨ ਦੁਨੀਆ ਦੇ ਮਾਲਕ ਨੇ, ਸੰਸਾਰ ਦੇ ਹਜ਼ਾਰਾਂ ਜੀਵ ਇਹਨਾਂ ਦੇ ਚਰਨਾਂ 'ਤੇ ਨਮਸਕਾਰਾਂ ਕਰਦੇ ਨੇ ਅਤੇ ਮੈਂ ਇਹਨਾਂ ਨੂੰ ਆਵਾਜ਼ ਮਾਰ ਕੇ ਉਠਾਵਾਂ, ਇਹ ਯੋਗ ਨਹੀਂ। ਇੱਦਾਂ ਇਸ ਤੁਲਸਾਂ ਦਾਸੀ ਨੇ ਆਪਣੇ ਮਨ 'ਚ ਵਿਚਾਰ ਕਰਕੇ ਸਤਿਗੁਰੂ ਜੀ ਨੂੰ ਆਵਾਜ਼ ਮਾਰ ਕੇ ਨਹੀਂ ਉਠਾਇਆ।
ਵਹਿਰ ਚੀਰ ਤੇ ਚਰਨ ਸੁਹਾਵਾ ਤੇ ਪਰਸਨ ਹਿਤ ਮਨ ਲਲਚਾਵਾ।
ਸਤਿਗੁਰੂ ਜੀ ਨੇ ਸਰੀਰ 'ਤੇ ਚਾਦਰਾ ਲਿਆ ਹੋਇਆ ਸੀ ਅਤੇ ਚਾਦਰੇ ਦੇ ਵਿੱਚੋਂ ਮਹਾਰਾਜ ਜੀ ਦਾ ਸੱਜਾ ਚਰਨ ਬਾਹਰ ਨੂੰ ਨਿਕਲਿਆ ਹੋਇਆ। ਇਹਨੇ ਆਖਿਆ ਵੀ ਸਤਿਗੁਰੂ ਜੀ ਦੇ ਚਰਨ ਪਰਸ ਲਵਾਂ। ਹੱਥਾਂ ਨਾਲ ਜਦੋਂ ਮਹਾਰਾਜ ਜੀ ਦੇ ਚਰਨ ਪਰਸਾਂਗੀ ਤਾਂ ਸਤਿਗੁਰੂ ਜੀ ਉੱਠ ਪੈਣਗੇ, ਜਾਗ ਪੈਣਗੇ। ਮਨ ਦੇ ਵਿੱਚ ਇਹਦੇ ਦਿਲੀ ਭਾਵਨਾ ਵੀ ਸੀ ਕਿ ਨਾਲੇ ਬਹਾਨੇ ਨਾਲ ਮੈਨੂੰ ਸਤਿਗੁਰੂ ਜੀ ਦੇ ਚਰਨ ਪਰਸਣ ਦਾ ਮੌਕਾ ਮਿਲ ਜਾਏਗਾ। ਇੱਦਾਂ ਦੀ ਆਪਣੇ ਮਨ 'ਚ ਭਲਾਖਾ ਰੱਖੀ ਅਤੇ ਚਾਦਰ ਦੇ ਵਿੱਚੋਂ ਬਾਹਰ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਚਰਨ ਕਮਲ ਇਹਨੇ ਵੇਖਿਆ।
ਪਰਮ ਪ੍ਰੇਮ ਜਾਗਿਓ ਮਨ ਮਾਈ ਚਰਨੈ ਹੱਥ ਚੁਆਇਓ ਨਾਈ।
ਇਹਨਾਂ ਮਨ 'ਚ ਪਰਮ ਪ੍ਰੇਮ ਜਾਗਿਆ ਇਸ ਦਾਸੀ ਦੇ ਹਿਰਦੇ 'ਚ, ਫਿਰ ਸੋਚਿਆ ਵੀ ਹੱਥ ਨਾਲ ਕੀ ਸਪਰਸ਼ ਕਰਾਂ। ਮਨ 'ਚ ਇੰਨਾ ਪਿਆਰ ਆਇਆ, ਇੰਨਾ ਹਿੱਤ ਆਇਆ ਕਿ ਆਪਣੇ ਹੱਥ ਨਹੀਂ ਸਤਿਗੁਰਾਂ ਦੇ ਚਰਨਾਂ ਨੂੰ ਛੁਆਏ, ਆਪਣੇ ਹੱਥਾਂ ਨਾਲ ਮਹਾਰਾਜ ਜੀ ਦਾ ਚਰਨ ਨਹੀਂ ਪਕੜਿਆ, ਇਹਨਾਂ ਪਰਮ ਪ੍ਰੇਮੇ ਦੇ ਹਿਰਦੇ ਵਿੱਚ ਉਛਲਿਆ।
ਰਸਨਾ ਸੰਗ ਸੋ ਚਟਨ ਲਾਗੀ ਜਗ ਮੈਂ ਬਦ ਭਾਗਨ ਅਨਰਾਗੇ।
ਕੀਤਾ ਵੀ ਆਪਣੀ ਰਸਨਾ ਨਾਲ ਮਹਾਰਾਜ ਜੀ ਦੇ ਚਰਨਾਂ ਦੀ ਤਲੀ ਚੱਟਣ ਲੱਗ ਪਈ। ਪ੍ਰੇਮ ਇੰਨਾ ਆਇਆ ਵੀ ਚਿੱਤ ਆਇਆ ਕਿ ਹੱਥਾਂ ਨਾਲ ਸਪਰਸ਼ ਕਰਾਂਗੇ, ਅਤੇ ਉਸ ਵਕਤ ਇੰਨਾ ਪਰਮ ਪ੍ਰੇਮ ਆਇਆ ਹਿਰਦੇ ਵਿੱਚ ਵੀ ਆਪਣੀ ਜ਼ੁਬਾਨ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜੋ ਚਲੀ ਤਲੀ ਸੀ ਉਹਦੇ ਨਾਲ ਸਪਰਸ਼ ਕਰਨ ਲੱਗੀ। ਅਤੇ ਇਹੋ ਜਿਹੀ ਵੱਡਿਆਂ ਭਾਗਾਂ ਵਾਲੀ ਜਦੋਂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਆਪਣੀ ਜ਼ੁਬਾਨ ਨੂੰ ਛੁਆਇਆ ਹੈ,
ਕੀਨ ਸਪਰਸ਼ਨ ਰਸਨਾ ਜਾਵੇ, ਤੀਨ ਲੋਕ ਕੀ ਸੁਧ ਬੀ ਤਬੇ।
ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਜਦੋਂ ਜ਼ੁਬਾਨ ਦਾ ਸਪਰਸ਼ ਹੋਇਆ ਤੇ ਕਹਿੰਦੇ ਤਿੰਨਾਂ ਲੋਕਾਂ ਦਾ ਗਿਆਨ ਤੁਲਸਾ ਦਾਸੀ ਦੇ ਹਿਰਦੇ ਚ ਉਜਾਗਰ ਹੋ ਗਿਆ। ਤਿੰਨਾਂ ਲੋਕਾਂ ਚ ਕੀ ਵਰਤਾਰਾ ਵਰਤ ਰਿਹਾ? ਇਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਧੂੜ ਦੀ ਬਰਕਤ ਹੈ। ਜੋ ਜ਼ੁਬਾਨ ਨਾਲ ਕਹਿੰਦੇ ਕੇਵਲ ਸਪਰਸ਼ ਹੀ ਹੋਇਆ ਤੇ ਤਿੰਨਾਂ ਲੋਕਾਂ ਦਾ ਗਿਆਨ ਉਜਾਗਰ ਹੋ ਗਿਆ ਦਾਸੀ ਤੁਲਸਾ ਦੇ ਅੰਦਰ, ਤਿੰਨਾਂ ਲੋਕਾਂ ਵਿੱਚ ਕੀ ਵਰਤਾਰਾ ਵਰਤ ਰਿਹਾ? ਬਸ ਭਾਵਨਾ ਇੰਨੀ ਕੁ ਜਾਗੀ ਹੈ ਵੀ ਹੱਥਾਂ ਨਾਲ ਸਪਰਸ਼ ਕਰਨ ਦੀ ਬਜਾਏ ਜ਼ੁਬਾਨ ਨਾਲ ਕਿਉਂ ਨਾ ਸਪਰਸ਼ ਕਰਾਂ। ਅਤੇ ਕਹਿੰਦੇ ਓਨੀ ਕੁ ਭਾਵਨਾ ਸਦਕਾ ਸਤਿਗੁਰੂ ਜੀ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਤਿੰਨਾਂ ਲੋਕਾਂ ਦਾ ਗਿਆਨ ਦਾਸੀ ਤੁਲਸਾ ਦੇ ਹਿਰਦੇ 'ਚ ਉਜਾਗਰ ਹੋ ਗਿਆ।
ਗ੍ਰਾਮ ਨਗਰ ਕਾਨਨ ਗਿਰ ਭਾਰੇ,
ਜਿੰਨੇ ਗ੍ਰਾਮ ਨੇ ਨਗਰ ਨੇ, ਕਿਸ ਨਗਰ ਵਿੱਚ ਗ੍ਰਾਮ 'ਚ ਕੀ ਹੋ ਰਿਹਾ ਹੈ, ਪਹਾੜਾਂ ਵਿੱਚ ਕੀ ਹੋ ਰਿਹਾ ਹੈ, ਵੱਡੇ ਵੱਡੇ ਪਰਬਤਾਂ ਪਹਾੜਾਂ ਦਾ ਗਿਆਨ, ਨਗਰਾਂ ਦਾ, ਗ੍ਰਾਮਾਂ ਦਾ, ਸ਼ਹਿਰਾਂ ਦਾ ਗਿਆਨ ਇਹਦੇ ਹਿਰਦੇ ਵਿੱਚ ਆਣ ਉਜਾਗਰ ਹੋਇਆ।
ਸਭ ਸੁਧ ਜਾਨੀ ਸਿੰਧ ਮਜਾਰੇ,
ਔਰ ਇੱਥੋਂ ਤੱਕ ਵੀ ਸਾਰੇ ਸਮੁੰਦਰ ਦੀ ਵੀ ਸੋਝੀ ਹੋ ਗਈ ਵੀ ਸਮੁੰਦਰ ਦੇ ਕਿਸ ਥਾਂ 'ਤੇ ਤਲ 'ਤੇ ਕੀ ਹੋ ਰਿਹਾ, ਸਮੁੰਦਰ ਦੀ ਵੀ ਸੋਝੀ ਹੋ ਗਈ। ਖਾਲਸਾ ਜੀ ਇਸ ਅਵਸਥਾ ਨੂੰ ਉਨਮਨੀ ਅਵਸਥਾ ਕਹਿੰਦੇ ਨੇ। ਇਹ ਮਨ ਜਦੋਂ ਉਲਟ ਕੇ ਅੰਤਰਮੁਖੀ ਹੁੰਦਾ ਹੈ ਉਸ ਵੇਲੇ ਫਿਰ ਤੀਨ ਲੋਕ ਕੀ ਬਾਤਾਂ ਕਹੇ। ਸਾਹਿਬ ਜੀ ਦੀ ਬਾਣੀ ਦਾ ਮਹਾਂਵਾਕ ਹੈ ਕਿ ਜਦੋਂ ਇਹ ਮਨ ਉਨਮਨੀ ਅਵਸਥਾ 'ਚ ਜਾਂਦਾ ਫਿਰ ਇਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦਿਆਂ ਦਾਸੀ ਤੁਲਸਾ ਅੰਦਰ ਉਨਮਨੀ ਅਵਸਥਾ ਬਣ ਗਈ, ਤਿੰਨਾਂ ਲੋਕਾਂ ਵਿੱਚ ਕੀ ਵਰਤਾਰਾ ਵਰਤ ਰਿਹਾ, ਜਾਣ ਲਿਆ ਕਿ ਸਮੁੰਦਰ ਦੇ ਤਲ 'ਤੇ ਵੀ ਕੀ ਹੋ ਰਿਹਾ ਹੈ, ਸਮੁੰਦਰ ਦੇ ਵਿੱਚ ਕੀ ਹੋ ਰਿਹਾ, ਉਹ ਵੀ ਸੋਝੀ ਦਾਸੀ ਤੁਲਸਾ ਅੰਦਰ ਆ ਗਈ।
ਤੈਂ ਇੱਕ ਕੋਤਕ ਲਖਿਓ ਅਨੁਪਾ, ਸ਼੍ਰੀ ਨਾਨਕ ਕੋ ਪਿਖਿਓ ਸਰੂਪਾ।
ਸਮੁੰਦਰ ਦੇ ਵਿੱਚ ਦਾਸੀ ਤੁਲਸਾ ਨੇ ਇੱਕ ਕੌਤਕ ਵੇਖਿਆ। ਕੌਤਕ ਡਿੱਠਾ ਕੀ ਵੇਖਦੀ ਹੈ ਕਿ ਸਮੁੰਦਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੀ ਮੂਰਤ ਨਜ਼ਰ ਆਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸਮੁੰਦਰ ਦੇ ਵਿੱਚ ਹੋਏ। ਜਦੋਂ ਸੋਝੀ ਹੋਈ ਨਾ ਅੰਦਰ ਸਮੁੰਦਰ ਨਜ਼ਰ ਆਇਆ ਤੇ ਸਮੁੰਦਰ ਦੇ ਵਿੱਚ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬਨ ਵਾਗ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਨੂੰ ਵੇਖਿਆ।
ਲਾਪੁਰ ਕੋ ਮਨ ਸੁਖ ਜੋ ਸ਼ਾਹ ਤੇ ਜਹਾਜ ਤੋਂ ਸਾਗਰ ਮਹਾ।
ਕੀ ਵੇਖਿਆ ਕਿ ਲਾਹੌਰ ਦੇ ਰਹਿਣ ਵਾਲੇ ਭਾਈ ਮਨ ਸੁਖ ਜੀ, ਜਿਨ੍ਹਾਂ ਦੀ ਪਿੱਛੇ ਕਥਾ ਆਪ ਜੀ ਨੇ ਸਰਵਣ ਕੀਤੀ, ਭਾਈ ਭਗੀਰਥ ਦੀ ਸੰਗਤ ਕਰਕੇ ਇਹ ਵੀ ਗੁਰੂ ਰੰਗ 'ਚ ਰੰਗੇ ਗਏ ਅਤੇ ਮਹਾਰਾਜ ਜੀ ਨੇ ਕਿਹਾ ਸੀ ਵੀ ਹੁਣ ਤੱਕ ਤਾਂ ਕੱਚਾ ਨਾਂ ਸੀ ਮਨ ਸੁਖ, ਪਰ ਅਸਲ ਵਿੱਚ ਹੁਣ ਮਨ ਦਾ ਸੁਖ ਇਹਨਾਂ ਨੂੰ ਪ੍ਰਾਪਤ ਹੋਵੇਗਾ। ਤੋ ਭਾਈ ਮਨ ਸੁਖ ਜੀ ਬੜੇ ਵੱਡੇ ਸ਼ਾਹੂਕਾਰ ਸਨ, ਵਪਾਰੀ ਸਨ, ਦੂਰ ਦਰੇਡੇ ਵਪਾਰ ਕਰਨ ਵੀ ਜਾਂਦੇ ਸਨ। ਲਾਹੌਰ ਦੇ ਰਹਿਣ ਵਾਲੇ ਭਾਈ ਮਨ ਸੁਖ ਸ਼ਾਹ ਜੀ ਆਪਣਾ ਇੱਕ ਜਹਾਜ਼ ਲੈ ਕੇ ਸਾਗਰ ਵਿੱਚ ਜਾ ਰਹੇ ਨੇ, ਸਮੁੰਦਰ ਵਿੱਚ ਸਿੰਗਲਾ ਦੀਪ ਦੇ ਟਾਪੂ 'ਤੇ ਵਪਾਰ ਕਰਨ ਲਈ ਜਾ ਰਹੇ ਨੇ।
ਤਾਂ ਕੋ ਬਿਘਨ ਹੋਏ ਕਿਛ ਲਾਗਾ, ਸਿਮਰਨ ਸ਼੍ਰੀ ਨਾਨਕ ਅਨੁਰਾਗਾ।
ਜਦੋਂ ਸਮੁੰਦਰ ਦੇ ਵਿੱਚ ਜਹਾਜ਼ ਜਾ ਰਿਹਾ ਸੀ ਭਾਈ ਮਨਸੁਖ ਜੀ ਦਾ, ਅਤੇ ਜਹਾਜ਼ ਨੂੰ ਕੋਈ ਵਿਘਨ ਆਉਣ ਲੱਗਾ, ਸਮੁੰਦਰ 'ਚ ਕੁਝ ਉੱਚੀਆਂ ਲਹਿਰਾਂ ਉੱਠੀਆਂ ਅਤੇ ਵੇਖਿਆ ਵੀ ਕਿਤੇ ਜਹਾਜ਼ ਡਾਵਾਂ ਡੋਲ ਹੋ ਕੇ ਸਮੁੰਦਰ ਦੀ ਮੰਝਧਾਰ 'ਚ ਨਾ ਰਹਿ ਜਾਏ। ਉਸ ਵੇਲੇ ਮਨ ਦੇ ਵਿੱਚ ਭੈ ਭੀਤ ਹੋ ਕੇ ਭਾਈ ਮਨਸੁਖ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਨ ਲੱਗੇ। ਸਮੁੰਦਰ ਵਿੱਚ ਦਾਸੀ ਤੁਲਸਾ ਵੇਖ ਰਹੀ ਹੈ ਕਿ ਸਮੁੰਦਰ ਦੇ ਵਿੱਚ ਜਹਾਜ਼ ਜਿਸ ਵੇਲੇ ਡਾਵਾਂ ਡੋਲ ਹੋਣ ਲੱਗਾ ਤੋ ਭਾਈ ਮਨਸੁਖ ਜੀ ਦੀਨਾ ਬੰਧੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨ ਲੱਗੇ, ਮਹਾਰਾਜ ਜੀ ਨੂੰ ਯਾਦ ਕਰਨ ਲੱਗੇ।
ਹੇ ਪ੍ਰਭ ਦੀਨ ਬੰਧ ਗੁਰ ਪੂਰਨ, ਕਰੋ ਸਹਾਇ ਆਨ ਮਮ ਤੂਰਨ।
ਭਾਈ ਮਨਸੁਖ ਨੇ ਅਰਦਾਸ ਕੀਤੀ, ਹੇ ਦੀਨਾ ਬੰਧੂ ਪੂਰਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰਕੇ ਆ ਕੇ ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਭਾਈ ਮਨਸੁਖ ਜੀ ਇੱਦਾਂ ਅਰਦਾਸ ਕਰ ਰਹੇ, ਮਹਾਰਾਜ ਕਿਰਪਾ ਕਰੋ, ਦਇਆ ਕਰਕੇ ਮੇਰੇ ਇਸ ਡੁੱਬਦੇ ਬੇੜੇ ਨੂੰ ਬੰਨੇ ਲਾਓ।
ਜੈਸਨ ਬੰਦੀ ਕੋਏ ਨਾ ਸਾਥਾ, ਤੈ ਤੁਮ ਸਾਥ ਹੋਤ ਜਗਨਾਥਾ।
ਪਾਤਸ਼ਾਹ ਜਿੱਥੇ ਦੁਨੀਆਂ ਦਾ ਕੋਈ ਸੰਬੰਧੀ ਮਿੱਤਰ ਰਿਸ਼ਤੇਦਾਰ ਨਾਲ ਨਹੀਂ ਹੁੰਦਾ, ਉਸ ਜਗ੍ਹਾ ਤੇ ਹੈ ਗਰੀਬ ਨਿਵਾਜ ਤੁਸੀਂ ਆਪਣੇ ਸੇਵਕਾਂ ਦੀ ਪੈਜ ਰੱਖਦੇ ਹੋ, ਆਪਣੇ ਸੇਵਕਾਂ ਦੇ ਨਾਲ ਲਿਭਦੇ। ਮਹਾਰਾਜ ਉਸ ਜਗ੍ਹਾ ਤੇ ਤੁਸੀਂ ਜਗਤ ਦੇ ਨਾਥ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਅੰਗ ਸੰਗ ਹੋ ਕੇ ਵਰਤਦੇ ਹੋ, ਏਦਾਂ ਭਾਈ ਮਨਸੁਖ ਜੀ ਅਰਦਾਸ ਕਰ ਰਹੇ ਨੇ।
ਤੀਰ ਸੰਗਲਾ ਦੀਪ ਪੁਚਾਵਨ, ਕਰੋ ਜਹਾਜ ਭਗਤ ਮਨ ਭਾਵਨ।
ਗਰੀਬ ਨਿਵਾਜ ਸਾਹਿਬ ਜੀ ਆਪਣੇ ਭਗਤਾਂ ਦੇ ਮਨਾਂ ਨੂੰ ਭਾਣ ਵਾਲੇ ਸਤਿਗੁਰੂ ਜੀ, ਕਿਰਪਾ ਕਰਕੇ ਮੇਰਾ ਇਹ ਡੁੱਬਦਾ ਜਹਾਜ਼ ਸਿੰਗਲਾ ਦੀਪ ਟਾਪੂ ਦੇ ਕਿਨਾਰੇ 'ਤੇ ਲਾ ਦਿਓ। ਮਹਾਰਾਜ ਇਹਨੂੰ ਬੰਨੇ ਲਾ ਦਿਓ, ਸਿੰਗਲਾ ਦੀਪ ਟਾਪੂ ਦੇ ਕੰਢੇ 'ਤੇ ਪਹੁੰਚ ਜਾਏ। ਐਸੀ ਦਇਆ ਐਸਾ ਤਰਸ ਗਰੀਬ ਨਿਵਾਜ ਪਾਤਸ਼ਾਹ ਜੀ ਮੇਰੇ 'ਤੇ ਕਰੋ। ਇੱਦਾਂ ਭਾਈ ਮਨਸੁਖ ਨੇ ਬਹੁਤ ਬਿਨਿਮਰ ਹੋ ਕੇ ਬੜੀ ਭਾਵਨਾ ਸਹਿਤ ਅਦਬ ਸਹਿਤ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ।
ਨਿਜੀ ਅਰਾਧਨਾ ਲੱਖ ਕਰ ਸੁਆਮੀ, ਗਏ ਸਿੰਧ ਮੈਂ ਅੰਤਰ ਜਾਮੀ।
ਆਪਣੀ ਅਰਾਧਨਾ ਜਾਣ ਕੇ ਕਿ ਸਾਡਾ ਸੇਵਕ ਸਾਡੀ ਅਰਾਧਨਾ ਕਰ ਰਿਹਾ, ਅੰਤਰਜਾਮੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੇਵਕ ਦੀ ਰੱਖਿਆ ਕਰਨ ਵਾਸਤੇ ਸਮੁੰਦਰ ਵਿੱਚ ਜਾ ਪਹੁੰਚੇ ਹਨ। ਦਾਸੀ ਤੁਲਸਾ ਇਹ ਸਭ ਕੁਝ ਅੰਤਰ ਆਤਮੇ ਵੇਖ ਰਹੀ ਹੈ, ਉਹਨੂੰ ਸਾਰੀ ਝਲਕ ਦਿਸ ਰਹੀ ਹੈ ਸਮੁੰਦਰ ਵਿੱਚ। ਸੋਝੀ ਜੋ ਹੋ ਗਈ ਹੈ ਤਿੰਨਾਂ ਲੋਕਾਂ ਦੀ ਵੀ ਕੀ ਵਰਤਾਰਾ ਵਰਤ ਰਿਹਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਅਰਾਧਨਾ ਜਾਣ ਕੇ ਸਿੰਧ ਵਿੱਚ ਸਮੁੰਦਰ ਵਿੱਚ ਅੰਤਰਯਾਮੀ ਪਾਤਸ਼ਾਹ ਆਪਣੇ ਸੇਵਕ ਦੀ ਰੱਖਿਆ ਕਰਨ ਲਈ ਜਾ ਪਹੁੰਚੇ ਹਨ।
ਤੇ ਜਹਾਜ ਕੋ ਤਟ ਪਹੁੰਚਾਵਾ, ਮਨ ਸੁਖ ਦੇ ਕਰੇ ਦੇ ਸੁਖ ਪਾਵਾ।
ਭਾਈ ਮਨ ਸੁਖ ਦਾ ਜਹਾਜ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੰਗਲਾ ਦੀਪ ਟਾਪੂ ਦੇ ਕਿਨਾਰੇ 'ਤੇ ਲਾ ਦਿੱਤਾ, ਇਹਦਾ ਜਹਾਜ਼ ਬੰਨੇ ਲਾ ਦਿੱਤਾ ਗਰੀਬ ਨਿਵਾਜ ਪਾਤਸ਼ਾਹ ਨੇ। ਔਰ ਕਿਨਾਰਾ ਵੇਖਦਿਆਂ ਭਾਈ ਮਨਸੁਖ ਜੀ ਬੜੇ ਖੁਸ਼ ਹੋਏ ਔਰ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰ ਕਰਨ ਲੱਗੇ।
ਦਾਸੀ ਸਭ ਬਿਲੋਕ ਬਿਰਤਾਂਤਾ, ਗਈ ਤਬੈ ਜੈਥੀ ਗੁਰਮਾਤਾ।
ਇਸ ਦਾਸੀ ਨੇ ਸਾਰਾ ਬਿਰਤੰਤ ਵੇਖਿਆ, ਸਾਰਾ ਕੌਤਕ ਆਪਣੇ ਅੰਤਰ ਆਤਮੇ ਧਿਆਨ ਨਾਲ ਹੀ ਵੇਖ ਲਿਆ ਕਿ ਸਮੁੰਦਰ ਵਿੱਚ ਕਿਵੇਂ ਸਤਿਗੁਰੂ ਜੀ ਨੇ ਭਾਈ ਮਨਸੁਖ ਦਾ ਡੁੱਬਦਾ ਜਹਾਜ਼ ਬੰਨੇ ਲਾਇਆ ਹੈ। ਇਹ ਸਾਰਾ ਕੌਤਕ ਦਾਸੀ ਨੇ ਆਪਣੇ ਅੰਤਰ ਆਤਮੇ ਵੇਖ ਲਿਆ ਅਤੇ ਵੇਖ ਕੇ ਉਸੇ ਵੇਲੇ ਬਾਹਰ ਆ ਗਈ। ਸਤਿਗੁਰਾਂ ਨੂੰ ਉਠਾਇਆ ਨਹੀਂ ਮਹਾਰਾਜ ਜੀ ਨੂੰ, ਉਸੇ ਵੇਲੇ ਸਤਿਗੁਰੂ ਜੀ ਦੇ ਪਾਵਨ ਸਥਾਨ ਤੋਂ ਬਾਹਰ ਨੂੰ ਆ ਗਏ ਜਿੱਥੇ ਮਹਾਰਾਜ ਜੀ ਦੇ ਪੂਜਨੀਕ ਮਾਤਾ ਤ੍ਰਿਪਤਾ ਜੀ ਬੈਠੇ ਸਨ।
ਕਹਿਓ ਜਾਏ ਮੈਂ ਕੀਏ ਨਾ ਜਗਾਮਨ, ਸੋ ਤੋ ਕਰੈ ਜਹਾਜ਼ ਲੰਘਾਵਨ।
ਦਾਸੀ ਨੇ ਆ ਕੇ ਮਾਤਾ ਤ੍ਰਿਪਤਾ ਨੂੰ ਆਖਿਆ, ਮਾਤਾ ਜੀ ਮੈਂ ਸਤਿਗੁਰੂ ਜੀ ਨੂੰ ਉਠਾਇਆ ਨਹੀਂ, ਤਾਂ ਨਹੀਂ ਉਠਾਇਆ ਕਿਉਂਕਿ ਸਤਿਗੁਰੂ ਜੀ ਤਾਂ ਸਮੁੰਦਰ 'ਚ ਆਪਣੇ ਸੇਵਕ ਦਾ ਜਹਾਜ਼ ਬੰਨੇ ਲਾਉਣ ਗਏ ਹੋਏ ਨੇ। ਮੈਂ ਉਹਨਾਂ ਨੂੰ ਜਗਾਇਆ ਨਹੀਂ, ਉਠਾਇਆ ਨਹੀਂ, ਤਾਂ ਨਹੀਂ ਉਠਾਇਆ ਕਿਉਂਕਿ ਸਤਿਗੁਰੂ ਜੀ ਉੱਥੇ ਹੈਣ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਆਪਣੇ ਸੇਵਕ ਦਾ ਜਹਾਜ਼ ਪਾਰ ਉਤਾਰਨ ਵਾਸਤੇ ਗਏ ਹੋਏ ਨੇ।
ਜਬ ਨਿਜ ਸਿੱਖ ਕੋ ਕਰੈ ਕਾਜਾ, ਦੇ ਸਮੁੰਦਰ ਲੰਘਾਏ ਜਹਾਜ਼ਾ।
ਤਾਂ ਮਹਾਰਾਜ ਜੀ ਸਮੁੰਦਰ ਵਿੱਚ ਭਾਈ ਮਨਸੁਖ ਦਾ ਜਹਾਜ਼ ਬੰਨੇ ਲਾ ਰਹੇ ਨੇ। ਜਦੋਂ ਸਤਿਗੁਰੂ ਜੀ ਆਪਣੇ ਸੇਵਕ ਦਾ ਕੰਮ ਕਰ ਦੇਣਗੇ, ਆਪਣੇ ਸੇਵਕ ਦਾ ਜਹਾਜ਼ ਬੰਨੇ ਲਾਉਣਗੇ, ਪਾਰ ਲੰਘਾਵਣਗੇ, ਉਸ ਵੇਲੇ ਮੈਂ ਜਾਵਾਂਗੀ ਸਤਿਗੁਰਾਂ ਦੇ ਕੋਲ।
ਤਬ ਮੈਂ ਆਪਣੋ ਤਿਨੈ ਜਗਾਈ, ਤਬ ਮੈਂ ਆਨੋ ਤਿਨੈ ਜਗਾਈ, ਕਉ ਸੱਚ ਬਚ ਕੂਰ ਨਾ ਰਾਈ।
ਮਾਤਾ ਜੀ ਫਿਰ ਮੈਂ ਤਾਂ ਜਾਵਾਂਗੀ ਸਤਿਗੁਰਾਂ ਨੂੰ ਫਿਰ ਜਗਾ ਕੇ ਲੈ ਆਵਾਂਗੀ, ਹਾਲੇ ਉਹ ਕੰਮ ਲੱਗੇ ਹੋਏ ਨੇ, ਹਾਲੇ ਤਾਂ ਉਹ ਜਹਾਜ਼ ਬੰਨੇ ਲਾਉਣ ਗਏ ਹੋਏ ਨੇ, ਅਤੇ ਜਦੋਂ ਜਹਾਜ਼ ਬੰਨੇ ਲਾਵਣਗੇ ਮੈਂ ਜਾਵਾਂਗੀ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਗਾ ਕੇ ਲੈ ਆਵਾਂਗੀ, ਅਤੇ ਮਾਤਾ ਜੀ ਇਹ ਗੱਲ ਮੈਂ ਬਿਲਕੁਲ ਸੱਚ ਕਹਿ ਰਹੀ ਹਾਂ, ਇਹਦੇ 'ਚ ਕੋਈ ਝੂਠ ਨਹੀਂ ਹੈ। ਇਹਦੇ 'ਚ ਰਾਈ ਜਿੰਨਾ ਵੀ ਝੂਠ ਨਹੀਂ, ਜੋ ਮੈਂ ਵੇਖਿਆ ਹੈ ਉਹੀ ਕੁਝ ਆ ਕੇ ਤੁਹਾਨੂੰ ਦੱਸਿਆ ਹੈ।
ਸੁਣ ਤ੍ਰਿਪਤਾ ਰਿਸ ਕੱਚ ਕਹਿ ਬੈਨਾ ਗਈ ਆਪ ਜੈ ਕੀ ਸੁਤ ਸੈਨਾ।
ਸੁਣ ਕੇ ਮਾਤਾ ਜੀ ਕੁਝ ਗੁੱਸੇ ਵਿੱਚ ਆ ਕੇ ਨੇਤਰਾਂ ਦੇ ਨਾਲ ਗੁੱਸੇ ਨਾਲ ਵੇਖਿਆ ਉਸ ਦਾਸੀ ਵੱਲ, ਤੂੰ ਮਖੌਲ ਉਡਾਉਂਦੀ ਆ ਮੇਰੇ ਪੁੱਤਰ ਦਾ। ਗੁੱਸੇ ਨਾਲ ਵੇਖ ਕੇ ਤੇ ਮਾਤਾ ਜੀ ਆਪ ਗਏ ਉੱਥੇ ਜਿੱਥੇ ਗਰੀਬ ਨਵਾਜ ਪਾਤਸ਼ਾਹ ਜੀ ਅੰਦਰ ਬਿਰਾਜੇ ਹੋਏ ਸਨ। ਵੀ ਸਤਿਗੁਰੂ ਜੀ ਤਾਂ ਅੰਦਰ ਬਿਰਾਜੇ ਹੋਏ, ਕਹਿੰਦੇ ਸਮੁੰਦਰ 'ਚ ਗਏ ਹੋਏ ਨੇ, ਮਖੌਲ ਕਰਦੀ ਹੈ ਮੇਰੇ ਪੁੱਤਰ ਦਾ ਫਕੀਰੀ ਲਿਬਾਸ ਵੇਖ ਕੇ, ਉਹਨਾਂ ਦੇ ਉੱਤੇ ਇਹੋ ਜਿਹਾ ਹਾਸਾ ਕਰਦੀ ਹੈ। ਤੋ ਇਸ ਤਰ੍ਹਾਂ ਦੀ ਕਰੂਰ ਦ੍ਰਿਸ਼ਟੀ ਦੇ ਨਾਲ ਮਾਤਾ ਨੇ ਵੇਖਿਆ ਦਾਸੀ ਵੱਲ, ਅਤੇ ਆਪ ਜਿੱਥੇ ਜਗਤ ਗੁਰੂ ਸਵਾਮੀ ਪਾਤਸ਼ਾਹ ਬਿਰਾਜੇ ਸਨ ਉੱਥੇ ਮਾਤਾ ਜੀ ਚੱਲ ਕੇ ਗਏ।
ਤਿੰਨੇ ਜਗਾਏ ਅਚਾਏ ਆਹਾਰਾ ਪਾਛੇ ਤੇ ਮੁੱਖ ਬਚਨੀ ਉਚਾਰਾ।
ਆਪ ਉਠਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਬੈਠੇ, ਬਾਹਰ ਲਿਆ ਕੇ ਬੜੇ ਪਿਆਰ ਨਾਲ ਬਿਠਾ ਕੇ ਮਾਤਾ ਜੀ ਨੇ ਸਤਿਗੁਰਾਂ ਨੂੰ ਭੋਜਨ ਛਕਾਇਆ। ਭਲੇ ਪ੍ਰਕਾਰ ਨਾਲ ਭੋਜਨ ਛਕਾ ਕੇ ਬਾਅਦ ਵਿੱਚ ਮਾਤਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਬੋਲ ਕੇ ਬੇਨਤੀ ਕਰਨ ਲੱਗੇ,
ਸੁਣੋ ਪੁੱਤਰ ਲੱਖ ਦਸ਼ਾ ਤੁਮਾਰੇ ਦਾਸੀ ਵੀ ਮੁਝ ਹਸੀ ਉਚਾਰੇ।
ਕਹਿਣ ਲੱਗੇ, ਹੇ ਪੁੱਤਰ ਜੀ ਸੁਣੋ, ਵੀ ਹੁਣ ਤਾਂ ਹੱਦ ਹੋ ਗਈ, ਸ਼ਰੀਕ ਤਾਂ ਮਿਹਣੇ ਮਾਰਦੇ ਸਨ, ਉਹ ਤਾਂ ਮਖੌਲ ਉਡਾਉਂਦੇ ਸਨ, ਪਰ ਹੁਣ ਤਾਂ ਦਾਸੀਆਂ ਦਾਸ ਵੀ ਵੇਖ ਕੇ ਮਖੌਲ ਉਡਾਉਣ ਲੱਗ ਪਏ ਨੇ। ਤੁਹਾਡੀ ਦਸ਼ਾ ਵੇਖ ਕੇ, ਤੁਹਾਡੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ, ਆਹ ਵੇਖੋ ਹੁਣ ਤਾਂ ਇਹ ਦਾਸੀ ਵੀ ਆ ਕੇ ਮੈਨੂੰ ਹੱਸੀ ਉਚਾਰਦੀ ਹੈ, ਇਹ ਵੀ ਆ ਕੇ ਮੇਰੇ ਨਾਲ ਮਖੌਲ ਕਰਦੀ ਹੈ।
ਕਹਿ ਕੇ ਕਰੇ ਜਹਾਜ ਲੰਗਾਮਨ ਨਿਆਂ ਤੇ ਮੈਂ ਕਰੋਂ ਜਗਾਵਨ।
ਤੁਹਾਨੂੰ ਜਗਾਉਣ ਵਾਸਤੇ ਮੈਂ ਇਹਨੂੰ ਅੰਦਰ ਭੇਜਿਆ ਸੀ, ਅਤੇ ਤੁਹਾਨੂੰ ਜਗਾਉਣ ਦੀ ਬਜਾਏ ਬਾਹਰ ਆ ਕੇ ਮੇਰੇ ਨਾਲ ਮਖੌਲ ਕਰਦਿਆਂ ਕਹਿੰਦੀ ਹੈ ਜੀ ਉਹ ਤਾਂ ਜਹਾਜ਼ ਬੰਨੇ ਲਾ ਰਹੇ ਨੇ, ਉਹ ਤਾਂ ਜਹਾਜ਼ ਪਾਰ ਉਤਾਰ ਰਹੇ ਨੇ। ਇਸ ਤਰ੍ਹਾਂ ਦੀ ਹਾਸੀ ਆ ਕੇ ਮੇਰੇ ਕੋਲੋਂ ਇਹਨੇ ਦਾਸੀ ਨੇ ਵੀ ਉਚਾਰਨ ਕੀਤੀ ਹੈ।
ਮਾਤ ਬਚਨ ਸੁਣ ਕਰ ਜਗ ਸਵਾਮੀ ਬੋਲੇ ਮੁਕਤੇ ਅੰਤਰ ਜਾਮੀ।
ਮਾਤਾ ਜੀ ਦੇ ਬਚਨ ਜਗਤ ਗੁਰੂ ਸਵਾਮੀ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਸੁਣੇ, ਅਤੇ ਸੁਣ ਕੇ ਦੀਨਾ ਬੰਧੂ ਅੰਤਰਯਾਮੀ ਗਰੀਬ ਨਵਾਜ ਪਾਤਸ਼ਾਹ ਜੋ ਜਾਣੀ ਜਾਣਗੇ ਵੀ ਤੁਲਸਾ ਅੰਦਰ ਗਿਆਨ ਉਪਜਾਇਆ, ਪਰ ਭਾਂਡਾ ਨਹੀਂ ਸੀ, ਪਰ ਗਿਆਨ ਉਹਦੇ ਵਿੱਚ ਅਧਕ ਆ ਗਿਆ ਹੈ। ਉਹਨਾਂ ਭਾਂਡਾ ਨਹੀਂ ਸੀ ਤਿਆਰ ਹੋਇਆ ਜਿੰਨੀ ਅੰਦਰ ਵਸਤਾ ਆ ਗਈ, ਇਹਦੇ ਕੋਲੋਂ ਸੰਭਾਲ ਨਹੀਂ ਹੋਣੀ। ਅੰਤਰਯਾਮੀ ਗਰੀਬ ਨਵਾਜ ਪਾਤਸ਼ਾਹ ਜਾਣੀ ਜਾਣਗੇ।
ਕਮਲੀ ਚਮਲੀ ਕੇ ਬਚ ਐਸੇ ਇਸ ਕੇ ਕਹੇ ਨਾ ਮਾਨੋ ਕੈਸੇ।
ਕਹਿੰਦੇ ਮਾਤਾ ਜੀ ਇਹ ਤਾਂ ਕਮਲੀ ਚਮਲੀ, ਇਹ ਤਾਂ ਕਮਲੀ ਹੈ, ਇਹਨੇ ਤਾਂ ਉੱਦਾਂ ਹੀ ਇਹ ਗੱਲ ਕਹਿ ਦਿੱਤੀ, ਇਹਦੀ ਗੱਲ 'ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ? ਇਸ ਕੇ ਕਹੇ ਨਾ ਮਾਨੋ ਕੈਸੇ, ਇਹ ਤਾਂ ਕਮਲਿਆਂ ਵਾਲੀ ਗੱਲਾਂ ਕਰਦੀ ਹੈ, ਕਮਲੀ ਆ ਇਹਨੇ ਜਿਹੜਾ ਕੁਝ ਕਿਹਾ ਹੈ ਉਹਦੇ 'ਤੇ ਤੁਸੀਂ ਯਕੀਨ ਨਾ ਕਰੋ, ਉਹਨੂੰ ਇਸ ਤਰ੍ਹਾਂ ਆਪਣੇ ਹਿਰਦੇ 'ਚ ਨਾ ਮੰਨੋ।
ਹੱਸ ਕੇ ਕਰ ਗਮਨੇ ਉਦਿਆਨਾ ਵੈਸੇ ਜਾਏ ਕੰਤ ਸਥਾਨਾ।
ਇਹਦਾ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰ ਫਿਰ ਉਦਿਆਨ ਵਿੱਚ ਜੰਗਲ 'ਚ ਚਲੇ ਗਏ, ਔਰ ਇਕਾਂਤ ਸਥਾਨ ਵਿੱਚ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਧਿਆਨ 'ਚ ਪ੍ਰਾਇਣ ਅਧੀਨ ਹੋਏ ਨੇ।
ਸੋ ਦਾਸੀ ਬਚ ਕਹਿਨੇ ਕਰਕੇ ਪੀ ਕਮਲੀ ਸੁਧ ਗਈ ਬਿਸਰ ਕੈ।
ਪਰ ਮਹਾਰਾਜ ਜੀ ਦੇ ਬਚਨ ਕਹਿਣ ਕਰਕੇ ਵੀ ਇਹ ਤਾਂ ਕਮਲੀ ਹੈ, ਮਹਾਰਾਜ ਜੀ ਦੇ ਬਚਨ ਕਹਿਣ ਦੀ ਦੇਰੀ ਸੀ, ਉਸੇ ਵਕਤ ਕਹਿੰਦੇ ਉਹ ਦਾਸੀ ਬਾਹਰੋਂ ਕਮਲੀ ਹੋ ਗਈ, ਬਾਹਰੋਂ ਨਹੀਂ ਉਹਨੂੰ ਕੋਈ ਸੋਝ ਹੀ ਰਹੀ ਸੰਸਾਰ ਦੀ ਸਮਾਜ ਦੀ, ਕਿਉਂਕਿ ਮੇਰੇ ਪਾਤਸ਼ਾਹ ਨੇ ਬਚਨ ਕਹੇ ਨੇ ਵੀ ਗਿਆਨ ਅੰਦਰ ਸਮਾਇਆ ਨਹੀਂ ਇਹਦੇ, ਅਤੇ ਜੇ ਅਸੀਂ ਇਹਨੂੰ ਇਸੇ ਤਰ੍ਹਾਂ ਛੱਡ ਦਿੱਤਾ ਤਾਂ ਇਹਨੇ ਲੋਕਾਂ ਨੂੰ ਰਿੱਧੀਆਂ ਸਿੱਧੀਆਂ ਵਿਖਾਉਣ ਲੱਗ ਪੈਣੀਆਂ, ਇਹ ਕਰਾਮਾਤਾਂ ਵਿੱਚ ਉਲਝ ਜੀ ਆਪਣੇ ਜੀਵਨ ਨੂੰ ਬਰਬਾਦ ਕਰ ਲਏ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਾਹਰੋਂ ਕਮਲਿਆਂ ਕਰ ਦਿੱਤਾ, ਪਰ ਅੰਦਰੋਂ ਸੋਝੀ ਰਹੀ ਉਹਦੇ ਕਿ ਇਹਨੂੰ ਜੀਵਨ ਮੁਕਤ ਅਵਸਥਾ ਵੀ ਮਿਲ ਜਾਏ, ਅੰਤ ਨੂੰ ਮੋਕਸ਼ ਨੂੰ ਮੁਕਤੀ ਨੂੰ ਵੀ ਪ੍ਰਾਪਤ ਹੋ ਜਾਏ। ਬਾਹਰੋਂ ਮਹਾਰਾਜ ਜੀ ਨੇ ਆਪ ਹੀ ਕਮਲਿਆਂ ਕਰ ਦਿੱਤਾ, ਮਸਤਾਨਾ ਕਰ ਦਿੱਤਾ। ਇੱਦਾਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਹੇ।
ਜੀਵਤ ਰਹੀ ਜਗਤ ਮੈਂ ਜਾਵਦ ਨੇ ਆਈ ਸੁਧ ਤੇ ਕੋ ਤਾਵਦ।
ਜਦੋਂ ਤੱਕ ਉਹ ਦਾਸੀ ਸੰਸਾਰ ਵਿੱਚ ਜਿਉਂਦੀ ਰਹੀ ਬਾਹਰ ਦੀ ਸੋਝ ਹੀ ਨਹੀਂ ਆਈ ਉਹਨੂੰ, ਅੰਦਰ ਹੀ ਜੁੜੇ ਰਹੀ। ਬਾਹਰ ਦਾ ਕੀ ਵਰਤਾਰਾ ਵਰਤ ਰਿਹਾ, ਕੋਈ ਕੀ ਕਰ ਰਿਹਾ, ਕਹਿੰਦੇ ਬਾਹਰੋਂ ਬਿਲਕੁਲ ਮਸਤ ਹੋ ਗਈ, ਮਸਤਾਨੀ ਹੋ ਗਈ, ਪਰ ਅੰਦਰੋਂ ਜਿਹੜੀ ਸੁਰਤੀ ਸੀ ਉਹ ਇਕਾਗਰ ਹੋ ਗਈ, ਅੰਤਰਮੁਖ ਸੁਰਤ ਇਕਾਗਰ ਗਿਆਨ ਦੇ ਵਿੱਚ ਜੁੜੀ ਰਹੀ।
ਜਬ ਹੀ ਤਿਆਗਿਓ ਭੂਤਕ ਦੇਹਾ ਭਈ ਮੁਕਤ ਗਵਨੀ ਅਰ ਗ੍ਰਿਹਾ।
ਕਹਿੰਦੇ ਜਦੋਂ ਤੱਕ ਜਿਉਂਦੇ ਰਹੇ, ਗਿਆਨ ਅੰਦਰ ਰਿਹਾ, ਜਦੋਂ ਪੰਜ ਭੂਤਕ ਸਰੀਰ ਨੂੰ ਤਿਆਗਿਆ ਉਸ ਦਾਸੀ ਨੇ, ਉਸ ਵੇਲੇ ਫਿਰ ਮੁਕਤ ਹੋ ਕੇ ਹਰੀ ਪਰਮੇਸ਼ਰ ਦੇ ਘਰ ਵਿੱਚ ਜਾ ਬਿਰਾਜੀ, ਹਰੀ ਦੇ ਘਰ ਵਿੱਚ ਉਸਨੂੰ ਥਾਂ ਮਿਲ ਗਈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਸੰਗਤ ਕਰਨ ਕਰਕੇ ਏਡੀ ਵੱਡੀ ਬਰਕਤ ਉਸ ਦਾਸੀ ਨੂੰ ਵੀ ਪ੍ਰਾਪਤ ਹੋ ਗਈ। ਇਹੋ ਜਿਹੇ ਦਿਆਲੂ ਕਿਰਪਾਲੂ ਪਾਤਸ਼ਾਹ ਜੀ ਮਹਾਰਾਜ ਜੀ ਹਨ।
ਦੋਹੇਰਾ ਸ਼੍ਰੀ ਗੁਰੂ ਪੱਗ ਦੀਪਕ ਸਾਰਾ ਧਰ ਕਰ ਹਿਰਦੇ ਨਕੇਤ।
ਮਹਾਰਾਜ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਜੋ ਦੀਵੇ ਦੇ ਸਮਾਨ ਹਨ, ਉਹਨੂੰ ਮੈਂ ਆਪਣੇ ਹਿਰਦੇ ਵਿੱਚ ਰੱਖ ਕਰਕੇ, ਹਿਰਦੇ ਦੇ ਵਿੱਚ ਰੱਖ ਕਰਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਦੀਵਾ ਆਪਣੇ ਹਿਰਦੇ ਵਿੱਚ ਜਗਾ ਕੇ,
ਯੁਗਤ ਖੋਜੀ ਉਚਰੋਂ ਕਥਾ ਸ਼੍ਰੀ ਬੇਦੀ ਕੁਲ ਕੇਤ।
ਯੁਕਤੀਆਂ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਪਵਿੱਤਰ ਪਾਵਨ ਕਥਾ ਹੈ ਉਸ ਦੀ ਖੋਜ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਲਿਖਦਾ ਹਾਂ। ਇਹ ਕਥਾ ਮੈਂ ਇਸ ਤਰ੍ਹਾਂ ਨਹੀਂ ਲਿਖ ਰਿਹਾ, ਭਾਈ ਸਾਹਿਬ ਕਹਿੰਦੇ ਕਥਾ ਲਿਖ ਰਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਹਿਰਦੇ 'ਚ ਵਸਾ ਕੇ, ਉਹਦੀ ਲੋਹ ਵਿੱਚ, ਉਹਦੇ ਪ੍ਰਕਾਸ਼ ਵਿੱਚ ਜੋ ਮੈਨੂੰ ਦਿਸਦਾ ਉਹ ਮੁਮਕਿਨ ਕਥਾ, ਉਹ ਉਚਾਰਨ ਕਰਨ ਯੋਗ ਕਥਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਮੈਂ ਕਥਨ ਕਰਦਾ ਹਾਂ।
ਚੌਪਈ ਕਛਕ ਹੈ ਮਨ ਸੁਖ ਬਿਰ ਤੰਤੇ ਸੋ ਸੁਣੀਏ ਸ਼੍ਰੀ ਗੁਰੂ ਜਸ ਮੰਤੇ।
ਇਹ ਗੁਰੂ ਦਾ ਜਸ ਸੁਣਨ ਵਾਲਿਓ ਸਰੋਤੇ ਜਨੋ, ਭਾਈ ਸੰਤੋਖ ਸਿੰਘ ਜੀ, ਭਾਈ ਬਾਲਾ ਜੀ ਸੰਬੋਧਨ ਕਰਕੇ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਗੁਰੂ ਜਸ ਸੁਣਨ ਦੀ ਇੱਛਾ ਰੱਖਣ ਵਾਲਿਓ ਸੁਣੋ। ਹੁਣ ਕੁਝ ਕੁ ਪ੍ਰਸੰਗ ਮੈਂ ਭਾਈ ਮਨਸੁਖ ਦਾ ਵੀ ਤੁਹਾਨੂੰ ਸੁਣਾਵਾਂ ਕਿ ਭਾਈ ਮਨਸੁਖ ਦਾ ਜਹਾਜ਼ ਜਦੋਂ ਬੰਨੇ ਲੱਗ ਗਿਆ ਸਿੰਗਲਾ ਦੀਪ ਦੇ ਟਾਪੂ 'ਤੇ, ਭਾਈ ਮਨਸੁਖ ਜੀ ਜਦੋਂ ਜਾ ਪਹੁੰਚੇ, ਇੱਕ ਐਸਾ ਟਾਪੂ ਸੀ ਸਿੰਗਲਾ ਦੀਪ ਦਾ ਕਿ ਜਿਸ ਸਮਸਤ ਟਾਪੂ ਦੇ ਨਿਵਾਸੀਆਂ ਨੇ, ਰਾਜੇ ਸਮੇਤ ਸਾਰੀ ਪ੍ਰਜਾ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਸੀ ਅਤੇ ਭਾਈ ਮਨਸੁਖ ਦੇ ਰੰਗਣ ਉਹਨਾਂ ਨੂੰ ਲਾਏ ਸੀ। ਇਸ ਕਰਕੇ ਕਹਿੰਦੇ ਭਾਈ ਮਨਸੁਖ ਜੀ ਦਾ ਜੋ ਬਿਰਤੰਤ ਹੈ, ਪ੍ਰਸੰਗ ਹੈ, ਉਹ ਆਪ ਜੀ ਨੂੰ ਸੁਣਾਉਂਦੇ, ਆਪ ਜੀ ਧਿਆਨ ਨਾਲ ਸੁਣੋ।
ਗਇਓ ਸੰਗਲਾ ਦੀਪ ਸੋ ਜੈਵਾ ਨਗਰ ਸ਼੍ਰੋਮਣੀ ਥੋ ਇੱਕ ਤੈਵਾ।
ਸੰਗਲਾ ਦੀਪ ਟਾਪੂ 'ਤੇ ਜਿਸ ਵੇਲੇ ਭਾਈ ਸਾਹਿਬ ਭਾਈ ਮਨਸੁਖ ਜੀ ਪਹੁੰਚੇ, ਉੱਥੇ ਜੋ ਸਭ ਤੋਂ ਵੱਡਾ ਸ਼੍ਰੋਮਣੀ ਨਗਰ ਸੀ, ਟਾਪੂ 'ਤੇ ਨਗਰ ਕਈ ਸਨ, ਕਈ ਨਗਰ ਦੂਰ ਤੱਕ ਵਸਦੇ ਸਨ, ਪਰ ਉਹਦੇ ਵਿੱਚ ਜੋ ਸਭ ਤੋਂ ਸ਼੍ਰੋਮਣੀ ਨਗਰ ਸੀ, ਉਸ ਨਗਰ ਦੀ ਰਾਜਧਾਨੀ, ਜਿਸ ਨਗਰ ਦੇ ਵਿੱਚ ਰਾਜੇ ਦਾ ਨਿਵਾਸ ਸੀ ਸ਼ਿਵਨਾਭ ਦਾ, ਉਸ ਨਗਰ ਦੇ ਵਿੱਚ ਭਾਈ ਮਨਸੁਖ ਜੀ ਵਪਾਰ ਕਰਨ ਲਈ ਪਹੁੰਚੇ ਨੇ।
ਧਨੀ ਲੋਕ ਜੈ ਬਸਤੀ ਅਪਾਰਾ ਬਹੁਤ ਸੁੰਦਰ ਜੇ ਰਚੇ ਬਜ਼ਾਰਾ।
ਬੜੇ ਬੜੇ ਧਨਵਾਨ ਲੋਕ, ਸ਼ਾਹੂਕਾਰ ਲੋਕ ਉਸ ਟਾਪੂ 'ਤੇ, ਉਸ ਨਗਰ 'ਤੇ ਰਹਿੰਦੇ ਨੇ, ਅਤੇ ਜਿਨ੍ਹਾਂ ਨੇ ਬੜੇ ਬੜੇ ਸੋਹਣੇ ਬਾਜ਼ਾਰ ਬਣਾਏ ਹੋਏ, ਬੜੀਆਂ ਬੜੀਆਂ ਸੁੰਦਰ ਦੁਕਾਨਾਂ ਬਣਾਈਆਂ ਹੋਈਆਂ ਅਤੇ ਬੜਾ ਸੁੰਦਰ ਵਣਜ ਵਪਾਰ ਉੱਥੇ ਹੋ ਰਿਹਾ।
ਮਨਸੁਖ ਲੇ ਬਣਜ ਨਿਜ ਸਗਰਾ ਪ੍ਰਾਪਤ ਭਇਓ ਜਾਏ ਤੇ ਨਗਰਾ।
ਭਾਈ ਸਾਹਿਬ ਭਾਈ ਮਨਸੁਖ ਜੀ ਵੀ ਆਪਣਾ ਸਾਰਾ ਸਾਜੋ ਸਮਾਨ ਜੋ ਵਪਾਰ ਕਰਨ ਲਈ ਉੱਥੇ ਵੇਚਣ ਲਈ ਆਏ ਸਨ, ਉਹ ਸਾਰੀਆਂ ਵਸਤੂਆਂ ਪਦਾਰਥ ਲੈ ਕੇ ਉਸੇ ਬਾਜ਼ਾਰ ਦੇ ਵਿੱਚ, ਉਹ ਜਿਹੜਾ ਵੱਡਾ ਨਗਰ ਸੀ, ਸਰਬ ਸ਼੍ਰੋਮਣੀ ਨਗਰ ਸੀ, ਉਸ ਨਗਰ ਦੇ ਵਿੱਚ ਭਾਈ ਮਨਸੁਖ ਜੀ ਜਾ ਪਹੁੰਚੇ ਨੇ।
ਉਤੋਂ ਜਾ ਸ਼ਿਵਨਾਭ ਪਵਾਲਾ ਕਰਮ ਧਰਮ ਮੈਂ ਚਲਤ ਵਿਸਾਲਾ।
ਔਰ ਇਸ ਨਗਰ ਦਾ ਰਾਜਾ ਹੈ ਰਾਜਾ ਸ਼ਿਵਨਾਭ, ਜੋ ਇਸ ਸਿੰਗਲਾ ਦੀਪ ਟਾਪੂ 'ਤੇ ਰਾਜ ਕਰਦਾ ਹੈ। ਔਰ ਇਹ ਰਾਜਾ ਕਰਮੀ ਧਰਮੀ ਰਾਜਾ ਸੀ, ਇਹ ਕਰਮ ਕਾਂਡੀ ਸੀ, ਕਰਮ ਧਰਮ ਦੇ ਵਿੱਚ ਪ੍ਰਵਿਰਤ ਰਹਿੰਦਾ ਸੀ। ਪ੍ਰਭੂ ਪੂਜਾ ਕਰਨ ਵਾਲਾ ਆਸਤਕ ਆਸਥਾਵਾਨ ਸੀ, ਸ਼ਰਧਾਵਾਨ ਸੀ, ਔਰ ਕਰਮ ਧਰਮ ਨੂੰ ਮੁੱਖ ਰੱਖ ਕੇ ਕਰਮ ਕਾਂਡਾਂ ਚ ਪ੍ਰਵਿਰਤ ਰਹਿੰਦਾ ਸੀ।
ਸਾਲ ਗ੍ਰਾਮ ਉਪਾਸ਼ਨ ਰੱਖੇ
ਔਰ ਸਾਲ ਗ੍ਰਾਮ ਦੀ ਪੂਜਾ ਕਰਦਾ ਸੀ। ਸਾਲ ਗ੍ਰਾਮ ਇੱਕ ਇਹੋ ਜਿਹਾ ਪੱਥਰ ਕਾਲੇ ਰੰਗ ਦਾ ਜੋ ਗੰਡਕਾ ਨਦੀ ਵਿੱਚੋਂ ਨਿਕਲਿਆ ਮੰਨਿਆ ਜਾਂਦਾ ਹੈ, ਜਿਸ ਨੂੰ ਭਗਵਾਨ ਵਿਸ਼ਨੂੰ ਦਾ ਸਰੂਪ ਜਾਣ ਕਰਕੇ ਹਿੰਦੂ ਮਤ ਦੇ ਕਈ ਵੀਰ ਪੂਜਦੇ ਨੇ। ਰਾਜਾ ਸ਼ਿਵਨਾਭ ਵੀ ਉਸੇ ਸਾਲ ਗ੍ਰਾਮ ਪੱਥਰ ਦੀ ਪੂਜਾ ਕਰਦਾ ਹੈ।
ਇਕਾਦਸ਼ੀ ਕਰਿਆ ਬਿਲਖੈ
ਔਰ ਇਕਾਦਸ਼ੀ ਦਾ ਵਰਤ ਰੱਖਦਾ ਸੀ। ਇਕਾਦਸ਼ੀ ਦਾ ਜਦੋਂ ਦਿਨ ਆਉਣਾ, ਉਸ ਦਿਨ ਰਾਜੇ ਸ਼ਿਵਨਾਭ ਨੇ ਵਰਤ ਰੱਖਣਾ। ਇਕਾਦਸ਼ੀ ਦਾ ਵਰਤ ਰੱਖ ਕੇ ਉਸ ਦਿਨ ਸਾਰਾ ਦਿਨ ਅੰਨ ਪਾਣੀ ਨੂੰ ਮੂੰਹ ਨਹੀਂ ਸੀ ਲਾਉਂਦਾ।
ਸਰਬ ਨਗਰ ਨਰ ਰਹਿਤ ਅਨਸਨਾ ਤੇ ਦਿਨ ਕੋਈ ਨਾ ਕਰੀ ਅਸਨਾ।
ਰਾਜਾ ਸ਼ਿਵਨਾਭ ਇਕਾਦਸ਼ੀ ਦਾ ਵਰਤ ਰੱਖਦਾ, ਇਸ ਕਰਕੇ ਉਸ ਦਿਨ ਸਾਰਾ ਨਗਰ ਵੀ ਵਰਤ ਰੱਖਦਾ ਹੈ ਕਿ ਸਾਡੇ ਰਾਜੇ ਨੇ ਵਰਤ ਰੱਖਿਆ ਅਤੇ ਅਸੀਂ ਵੀ ਅੰਨ ਪਾਣੀ ਨਹੀਂ ਛਕਣਾ। ਸਾਰੇ ਨਗਰ ਦੇ ਲੋਕਾਂ ਨੇ ਉਸ ਦਿਨ ਅੰਨ ਅਸਨਾ, ਅੰਨ ਤੋਂ ਬਿਨਾਂ ਰਹਿਣਾ, ਇਕਾਦਸ਼ੀ ਦਾ ਵਰਤ ਰੱਖ ਕੇ ਕੋਈ ਵੀ ਉਸ ਦਿਨ ਭੋਜਨ ਨਹੀਂ ਸੀ ਛਕਦਾ, ਨਾ ਰਾਜਾ ਸ਼ਿਵਨਾਭ ਛਕਦਾ ਅਤੇ ਨਾ ਹੀ ਉਹਦੇ ਨਗਰ ਵਿੱਚ ਰਹਿਣ ਵਾਲੇ ਲੋਕ ਛਕਦੇ ਨੇ।
ਭਾਨ ਉਹਦੇ ਤੇ ਕਰੈ ਸ਼ਨਾਨਾ ਤਿਲਕ ਲਗਾਵੇਂ ਤਨ ਬਿਦ ਨਾਨਾ।
ਇਕਾਦਸ਼ੀ ਵਾਲੇ ਦਿਨ ਜਦੋਂ ਦਿਨ ਚੜ੍ਹਦਾ, ਸੂਰਜ ਉਦੇ ਹੁੰਦਾ, ਸੂਰਜ ਚੜ੍ਹਨ ਸਮੇਂ ਰਾਜੇ ਸ਼ਿਵਨਾਭ ਸਮੇਤ ਜਿੰਨੇ ਦੇ ਨਗਰ ਨਿਵਾਸੀ ਨੇ ਸੂਰਜ ਚੜ੍ਹਿਆ ਇਸ਼ਨਾਨ ਕਰਦੇ ਨੇ। ਜਦੋਂ ਸੂਰਜ ਉਦੇ ਹੁੰਦਾ ਉਸ ਟਾਈਮ ਇਸ਼ਨਾਨ ਕਰਕੇ ਫਿਰ ਸੂਰਜ ਨੂੰ ਪਾਣੀ ਆਦਿਕ ਦੇਣਾ, ਜਲ ਭੇਟ ਕਰਨਾ, ਇਤਿਆਦਿਕ ਕਿਰਿਆਵਾਂ ਕਰਕੇ ਕਰਮਾਂ ਵਿੱਚ ਪ੍ਰਵਿਰਤ ਹੁੰਦੇ, ਫਿਰ ਮੱਥੇ 'ਤੇ ਤਿਲਕ ਲਾਉਣੇ, ਸਰੀਰ 'ਤੇ ਤਿਲਕ ਲਾ ਕੇ ਪੂਜਾ ਕਰਨੀ।
ਇਸ ਪ੍ਰਕਾਰ ਕੀ ਰੀਤ ਨਰੇਸ਼ਾ ਆਪ ਕਰੇ ਕੀ ਇਹ ਦੇਸ਼ ਨਿਰਦੇਸ਼ਾ।
ਇਸ ਤਰ੍ਹਾਂ ਦੀ ਮਰਿਆਦਾ ਰਾਜਾ ਸ਼ਿਵਨਾਭ ਰੱਖਦਾ, ਪਾਲਦਾ ਹੈ। ਇਕਾਦਸ਼ੀ ਦਾ ਵਰਤ ਰੱਖਣਾ, ਸੂਰਜ ਚੜ੍ਹਨਾ ਉਦੋਂ ਇਸ਼ਨਾਨ ਪਾਨ ਕਰਕੇ ਸਰੀਰ 'ਤੇ ਮੱਥੇ 'ਤੇ ਤਿਲਕ ਲਾ ਕੇ ਆਪ ਪੂਜਾ ਕਰਨੀ, ਅਤੇ ਆਪਣੇ ਨਗਰ ਨੂੰ ਵੀ ਇਹਨੇ ਹੁਕਮ ਕੀਤਾ ਹੋਇਆ ਸੀ ਵੀ ਅੱਜ ਦੇ ਦਿਨ ਕਿਸੇ ਨੇ ਭੋਜਨ ਨਹੀਂ ਛਕਣਾ, ਸਭ ਨੇ ਪੂਜਾ ਕਰਨੀ ਹੈ, ਸਭ ਨੇ ਪਰਮੇਸ਼ਰ ਦੀ ਆਰਾਧਨਾ ਕਰਨੀ, ਸਾਲ ਗ੍ਰਾਮ ਦੀ ਪੂਜਾ ਕਰਨੀ। ਰਾਜਾ ਸੀ, ਰਾਜੇ ਦਾ ਹੁਕਮ ਉਹਦੇ ਦੇਸ਼ ਵਿੱਚ ਮੰਨਿਆ ਜਾਣਾ ਸੀ, ਜਿਹਦਾ ਅੰਦਰੋਂ ਮਨ ਨਹੀਂ ਸੀ ਮੰਨਦਾ ਉਹਨੂੰ ਵੀ ਮੰਨਣਾ ਪੈਂਦਾ ਸੀ ਵੀ ਰਾਜੇ ਦਾ ਹੁਕਮ ਹੈ। ਕਹਿੰਦੇ ਸਾਰੇ ਦੇਸ਼ ਨੇ ਰਾਜੇ ਦਾ ਹੁਕਮ ਮੰਨਣਾ, ਜੋ ਰਾਜੇ ਨੇ ਕਰਨਾ ਸ਼ਿਵਨਾਭ ਨੇ ਉਹ ਸਾਰੀ ਪ੍ਰਜਾ ਨੇ ਕਰਨਾ।
ਤੇ ਪਰਵਿਸ਼ਿਓ ਮਨ ਸੁਖ ਜਾਈ ਸਰਬ ਬੰਜ ਕੀ ਸੋਜ ਲਵਾਏ।
ਭਾਈ ਮਨ ਸੁਖ ਜੀ ਉਸੇ ਨਗਰ ਦੇ ਵਿੱਚ ਜਿੱਥੇ ਰਾਜੇ ਸ਼ਿਵਨਾਭ ਦਾ ਘਰ ਸੀ, ਮਹਿਲ ਸੀ, ਉਸੇ ਨਗਰ ਵਿੱਚ ਭਾਈ ਮਨ ਸੁਖ ਜੀ ਵੀ ਜਾ ਪਹੁੰਚੇ। ਜੋ ਵਣਜ ਦੀ ਸਮੱਗਰੀ ਸੀ, ਸੌਦਾ ਲੈ ਕੇ ਗਏ ਸਨ, ਉਹ ਜਾ ਕੇ ਸਾਰਾ ਬਾਜ਼ਾਰਾਂ ਦੇ ਵਿੱਚ ਰੱਖ ਦਿੱਤਾ ਵੇਚਣ ਵਾਸਤੇ।
ਡੇਰਾ ਕੀਨ ਥਾਏ ਸ਼ੁਭ ਦੇਖੀ ਜਿਸ ਮੈਂ ਸਿੱਕੀ ਰੀਤ ਵਿਛੇਖੇ।
ਭਲੀ ਥਾਂ ਵੇਖ ਕੇ, ਭਲੀ ਜਗ੍ਹਾ ਵੇਖ ਕੇ ਭਾਈ ਸਾਹਿਬ ਜੀ ਨੇ ਡੇਰਾ ਕਰ ਲਿਆ। ਕੋਈ ਦਿਨ ਰਹਿ ਕੇ ਵਪਾਰ ਹੋਣਾ ਸੀ, ਇੱਕ ਦਿਨ ਤਾਂ ਸਾਰਾ ਸਮਾਨ ਵਿੱਚ ਵਿਕਣਾ ਨਹੀਂ ਸੀ, ਤੋ ਭਾਈ ਸਾਹਿਬ ਜੀ ਨੇ ਸੌਦਾ ਬਾਹਰ ਬਾਜ਼ਾਰਾਂ 'ਚ ਰੱਖ ਦਿੱਤਾ ਵੇਚਣ ਲਈ। ਆਪ ਇੱਕ ਭਲੀ ਥਾਂ ਵੇਖ ਕੇ ਡੇਰਾ ਕਰ ਲਿਆ। ਭਾਈ ਮਨਸੁਖ ਜੀ, ਜਿਨ੍ਹਾਂ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਭਰੀ ਹੋਈ, ਗੁਰੂ ਸਾਹਿਬ ਜੀ ਦੀ ਸਿੱਖੀ ਦੀ ਰੀਤ ਮਰਿਆਦਾ ਭਾਈ ਮਨਸੁਖ ਜੀ ਨੇ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਸ਼੍ਰੀ ਨਾਨਕ ਜਿਉਂ ਆਇਸ ਪ੍ਰਾਏ ਨਿਤ ਪ੍ਰਤ ਕਰੈ ਤਿਉਂ ਨਿਰਭਾਏ।
ਸਿੱਖੀ ਕਿਵੇਂ ਧਾਰਨ ਕੀਤੀ ਹੋਈ ਆ, ਵੀ ਜਿਹੜੀ ਸਿੱਖਿਆ ਗੁਰੂ ਸਾਹਿਬ ਨੇ ਦਿੱਤੀ ਆ ਉਸੇ ਤਰ੍ਹਾਂ ਵਿਚਰਦੇ ਭਾਈ ਮਨਸੁਖ। ਸਿੱਖ ਕਿਸ ਨੂੰ ਕਹਿੰਦੇ? ਗੁਰੂ ਦੀ ਦੱਸੀ ਸਿੱਖਿਆ ਅਨੁਸਾਰ ਚੱਲੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਭਾਈ ਮਨਸੁਖ ਨੂੰ, ਉਸੇ ਤਰ੍ਹਾਂ ਭਾਈ ਮਨਸੁਖ ਜੀ ਨਿਤਾ ਪ੍ਰਤੀ ਉਸੇ ਰੀਤ ਦਾ ਨਿਰਵਾਹ ਕਰਦੇ ਨੇ। ਜਿਵੇਂ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਉਸੇ ਤਰ੍ਹਾਂ ਦੀ ਰੀਤ ਮਰਿਆਦਾ ਨਿਤਨੇਮ ਭਾਈ ਮਨਸੁਖ ਜੀ ਕਰਦੇ ਨੇ।
ਸਵਾ ਜਾਮ ਨਿਸ ਕਰੈ ਸ਼ਨਾਨਾ।
ਭਾਈ ਸਾਹਿਬ ਨੂੰ ਮਹਾਰਾਜ ਜੀ ਦਾ ਹੁਕਮ ਸੀ ਕਿ ਭਾਈ ਮਨਸੁਖ ਜੀ ਜਿੱਥੇ ਮਰਜ਼ੀ ਜਾਓ, ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਸਭ ਤੋਂ ਪਹਿਲਾਂ ਮਹਾਰਾਜ ਜੀ ਦਾ ਇਹ ਹੁਕਮ ਭਾਈ ਮਨਸੁਖ ਜੀ ਮੰਨਦੇ। ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਭਾਈ ਮਨਸੁਖ ਜੀ ਇਸ਼ਨਾਨ ਕਰਦੇ ਨੇ।
ਇੱਕ ਮਨ ਕਰੈ ਕੀਰਤਨ ਗਾਨਾ।
ਇਸ਼ਨਾਨ ਕਰਕੇ ਫਿਰ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਿਆ ਕਰਦੇ ਸੀ। ਭਾਈ ਮਨਸੁਖ ਨੇ ਗੁਰੂ ਸਾਹਿਬ ਦੇ ਬੇਅੰਤ ਸ਼ਬਦ ਸੁਲਤਾਨਪੁਰ ਸਾਹਿਬ ਰਹਿ ਕੇ ਲਿਖ ਲਏ ਸਨ। ਆਸਾ ਜੀ ਦੀ ਵਾਰ ਦੇ ਕਈ ਸਲੋਕ ਲਿਖ ਲਏ ਸਨ ਅਤੇ ਫਿਰ ਉਹਨਾਂ ਨੂੰ ਜ਼ੁਬਾਨੀ ਯਾਦ ਕਰ ਲਿਆ। ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਹਟਣਾ, ਇਸ਼ਨਾਨ ਤੋਂ ਬਾਅਦ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦਾ ਕੀਰਤਨ ਕਰਨਾ।
ਗੁਰ ਕੇ ਸ਼ਬਦ ਅਧਿਕ ਲਿਖ ਲੀਨੇ ਪਦੈ ਪ੍ਰੇਮ ਕਰ ਚਿਤ ਇਤ ਦੀਨੇ।
ਗੁਰੂ ਸਾਹਿਬ ਜੀ ਦੇ ਸ਼ਬਦ ਬਹੁਤ ਸਾਰੇ ਲਿਖੇ ਹੋਏ ਭਾਈ ਮਨਸੁਖ ਨੇ ਅਤੇ ਬੜੇ ਪਿਆਰ ਨਾਲ ਭਾਵਨਾ ਨਾਲ ਭਾਈ ਮਨਸੁਖ ਨੇ ਉਸ ਬਾਣੀ ਨੂੰ ਪੜ੍ਹਨਾ, ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਸਰੂਪ ਬਾਣੀ ਦਾ ਕੀਰਤਨ ਕਰਨਾ ਤੇ ਉਸ ਪਾਵਨ ਪਵਿੱਤਰ ਬਾਣੀ ਦੇ ਸ਼ਬਦਾਂ ਦਾ ਪਾਠ ਕਰਨਾ।
ਭੋਰ ਪਈ ਪੰਚਾਮ੍ਰਿਤ ਕਰਕੇ ਕਰ ਅਰਦਾਸ ਭੋਰ ਧਰਕੇ।
ਜਦੋਂ ਤੱਕ ਦਿਨ ਨਹੀਂ ਚੜ੍ਹਦਾ ਉਦੋਂ ਤੱਕ ਬਾਣੀ ਪੜ੍ਹੀ ਜਾਣੀ ਅਤੇ ਬਾਣੀ ਦੇ ਕੀਰਤਨ ਵਿੱਚ ਜੁੜੇ ਰਹਿਣਾ ਅਤੇ ਜਦੋਂ ਸਵੇਰੇ ਕੁਝ ਕੁ ਲੋ ਲੱਗਣੀ ਉਦੋਂ ਭਾਈ ਸਾਹਿਬ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਲੈਣੀ। ਆਪ ਆਪਣੇ ਹੱਥੀਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਬੜੀ ਭਾਵਨਾ ਅਤੇ ਅਦਬ ਸਹਿਤ ਸਤਿਕਾਰ ਸਹਿਤ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੀ।
ਨਿਕਟ ਨਰਨ ਸਭੀ ਕੋ ਦੇਖੈ ਬਉਰੋ ਆਪ ਅਚੈ ਕਰ ਲੈ ਕੇ।
ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਫਿਰ ਉਹ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੇ ਨੇੜੇ ਨਰ ਹੋਣੇ ਨਾਲ ਦੇ ਕੋਈ ਵੀ ਬੈਠੇ ਹੋਣ, ਪੰਜ ਬੰਦੇ ਦਸ ਬੰਦੇ ਜਿੰਨੇ ਹੋਣ, ਉਹਨਾਂ ਵਿੱਚੋਂ ਸਾਰਿਆਂ ਵਿੱਚ ਦੇਗ ਵਰਤਾ ਦੇਣੀ ਅਤੇ ਬਾਅਦ ਵਿੱਚ ਜਿਹੜੀ ਦੇਗ ਵਧਣੀ ਉਹ ਆਪ ਭਾਈ ਮਨਸੁਖ ਨੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਛਕ ਲੈਣੀ।
ਇਸ ਪ੍ਰਕਾਰ ਨਿਤਨੇਮ ਨਿਭਾਏ।
ਇਦਾਂ ਦਾ ਨਿਤਨੇਮ ਸੀ ਭਾਈ ਮਨਸੁਖ ਦਾ, ਇੱਕ ਦਿਨ ਦਾ ਨਹੀਂ ਹਰ ਰੋਜ਼ ਦਾ, ਇਹੀ ਨਿਤਨੇਮ ਸੀ ਭਾਈ ਮਨਸੁਖ ਜੀ ਦਾ।
ਭੰਜ ਕਰੈ ਪੁਨ ਪਾਪ ਪ੍ਰਾਪਤ ਲਾਏ।
ਫਿਰ ਦੇਗ ਤਿਆਰ ਕਰਕੇ ਆਪ ਛਕ ਸਭ ਨੂੰ ਛਕਾ ਕੇ ਆਪ ਛਕਣ ਤੋਂ ਬਾਅਦ ਫਿਰ ਇਹਨਾਂ ਨੇ ਵਪਾਰ ਕਰਨ ਜਾਣਾ ਅਤੇ ਜਦੋਂ ਵਪਾਰ ਕਰਨਾ ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਪੈਣੀਆਂ, ਵਪਾਰ ਵਿੱਚ ਬੜਾ ਲਾਹਾ ਪ੍ਰਾਪਤ ਹੋਣਾ, ਲਾਭ ਪ੍ਰਾਪਤ ਹੋਣਾ, ਮੁਨਾਫਾ ਪ੍ਰਾਪਤ ਹੋਣਾ।
ਸੰਧਿਆ ਹੋਏ ਤਬੈ ਗੁਰਬਾਨੀ ਪੜੈ ਪ੍ਰੀਤ ਕਰਕੇ ਸੁਖ ਸਾਨੀ।
ਦਿਨ ਸਾਰਾ ਇਸੇ ਤਰ੍ਹਾਂ ਬਤੀਤ ਹੋ ਜਾਣਾ ਅਤੇ ਜਦੋਂ ਸੰਧਿਆ ਦਾ ਸਮਾਂ ਹੋਣਾ ਫਿਰ ਆ ਕੇ ਇਸ਼ਨਾਨ ਪਾਨ ਕਰਕੇ ਚੌਂਕੜਾ ਮਾਰ ਕੇ ਗੁਰਬਾਣੀ ਪੜ੍ਹਨ ਲੱਗ ਪੈਣਾ, ਫਿਰ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਸਰੂਪ ਬਾਣੀ ਦਾ ਜਾਪ ਕਰਨ ਲੱਗ ਪੈਣਾ ਜਿਹਦੇ 'ਚ ਪਰਮ ਸੁੱਖ ਭਰਿਆ। ਸੁੱਖਾਂ ਨਾਲ ਮਿਲੀ ਹੋਈ ਪਵਿੱਤਰ ਪਾਵਨ ਬਾਣੀ, ਉਸ ਬਾਣੀ ਦਾ ਪਾਠ ਕਰਨ ਲੱਗ ਪੈਣਾ।
ਸ਼੍ਰੀ ਨਾਨਕ ਕੀ ਮੂਰਤ ਧਿਆਨਾ ਦੋਨੋਂ ਕਾਲ ਤਰੈ ਦੁਖਾਨਾ।
ਔਰ ਦੋਵੇਂ ਸਮੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮੂਰਤ ਨੂੰ ਹਿਰਦੇ 'ਚ ਵਸਾਉਣਾ, ਅੰਮ੍ਰਿਤ ਵੇਲੇ ਵੀ ਉੱਠਣਾ ਉਦੋਂ ਵੀ ਮਹਾਰਾਜ ਜੀ ਦੀ ਮੂਰਤ ਹਿਰਦੇ 'ਚ ਵਸਾ ਕੇ ਬਾਣੀ ਪੜ੍ਹਨੀ, ਸ਼ਾਮ ਸਮੇਂ ਸੰਧਿਆ ਸਮੇਂ ਵੀ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨੀ, ਨਾਲ ਮਹਾਰਾਜ ਜੀ ਦੀ ਪਵਿੱਤਰ ਸੋਹਣੀ ਸੁੰਦਰ ਮੂਰਤ ਨੂੰ ਆਪਣੇ ਹਿਰਦੇ 'ਚ ਵਸਾ ਕੇ ਉਹਦੇ 'ਚ ਧਿਆਨ ਜੋੜਨਾ।
ਇਸ ਕੀ ਰੀਤ ਦੇਖ ਨਰ ਪੁਰ ਕੇ ਤਰਕਤ ਮੂਡ ਸੂਈਆ ਕਰਕੇ।
ਹੁਣ ਜਿਹੜੇ ਉਸ ਨਗਰ ਦੇ ਰਹਿਣ ਵਾਲੇ ਲੋਕ ਸਨ ਸਿੰਗਲਾ ਦੀਪ ਦੇ, ਉਹ ਜਦੋਂ ਭਾਈ ਮਨਸੁਖ ਦੀ ਇਹ ਮਰਿਆਦਾ ਵੇਖਦੇ ਅਤੇ ਵੇਖ ਕੇ ਤਰਕ ਕਰਦੇ, ਈਰਖਾ ਵੀ ਕਰਦੇ ਵੀ ਇਹਨੇ ਵੱਖਰੀ ਮਰਿਆਦਾ ਹੀ ਚਲਾਈ ਹੋਈ, ਅੱਜ ਤੋਂ ਪਹਿਲਾਂ ਤਾਂ ਕਦੇ ਕਿਸੇ ਧਰਮ 'ਚ ਰਵਾਇਤ ਅਤੇ ਮਰਿਆਦਾ ਅਸੀਂ ਨਹੀਂ ਵੇਖੀ, ਇਹ ਕਿਹੜਾ ਧਰਮ ਹੈ? ਕਿਉਂਕਿ ਪਹਿਲੀ ਵਾਰ ਉਹਨਾਂ ਨੇ ਇਸ ਤਰ੍ਹਾਂ ਦੀ ਮਰਿਆਦਾ ਵੇਖੀ ਸੀ, ਡਿੱਠੀ ਸੀ। ਕਹਿਣ ਲੱਗੇ ਉਹ ਈਰਖਾ ਕਰਨ ਲੱਗ ਪਏ, ਜਿਹੜੇ ਮੂਰਖ ਨਾ ਸਮਝ ਸਨ ਉਹ ਤਰਕਾਂ ਵੀ ਕਰਦੇ ਭਾਈ ਮਨਸੁਖ ਤੇ।
ਮੁਖ ਸੋ ਹੱਸੈ ਬਚਨ ਕਹਿ ਨਿੰਦੈ,
ਤੇ ਮੂੰਹੋਂ ਹੱਸਣਾ ਮਖੌਲ ਦੇ ਸ਼ਬਦ ਉਚਾਰ ਕੇ ਨਾਲੇ ਨਿੰਦਾ ਕਰਨੀ।
ਸ਼ੁਭ ਮਾਰਗ ਕੀ ਗਤ ਨੈ ਬਿੰਦੈ,
ਜਿਹਨਾਂ ਨੂੰ ਸ਼ੁਭ ਰਸਤੇ ਦਾ ਪਤਾ ਹੀ ਨਹੀਂ ਸੀ ਉਹੀ ਨਿੰਦਾ ਕਰਦੇ ਨੇ, ਉਹੀ ਅਪਮਾਨਜਨਕ ਸ਼ਬਦ ਵੀ ਭਾਈ ਸਾਹਿਬ ਜੀ ਨੂੰ ਕਹਿ ਜਾਂਦੇ ਨੇ।
ਹਿੰਦੂ ਕਹਾਵੈ ਧਰਮ ਬਹੀਨਾ ਪੂਜਾ ਵਰਤ ਨੇਮ ਤੇ ਖੀਨਾ।
ਕਹਿੰਦੇ ਵੀ ਵੇਖਣ ਨੂੰ ਤਾਂ ਹਿੰਦੂ ਜਾਪਦਾ ਤੇ ਕਹਾਉਂਦਾ ਵੀ ਹਿੰਦੂ ਹੈ, ਪਰ ਹੈ ਹਿੰਦੂ ਧਰਮ ਤੋਂ ਵਿਹੂਣਾ, ਨਾ ਤਾਂ ਪੂਜਾ ਕਰਦਾ ਨਾ ਵਰਤ ਰੱਖਦਾ ਜਿਵੇਂ ਅਸੀਂ ਵਰਤ ਰੱਖਦੇ ਹਾਂ, ਪੂਜਾ ਕਰਦੇ ਹਾਂ। ਇਹ ਸਾਡੇ ਵਾਂਗੂ ਨਾ ਪੂਜਾ ਕਰਦਾ ਨਾ ਵਰਤ ਰੱਖਦਾ, ਜਿਹੜੇ ਸਾਡੇ ਹਿੰਦੂ ਧਰਮ ਦੇ ਨੇਮ ਨੇ ਉਹਨਾਂ ਨੇਮਾਂ ਦੀ ਪਾਲਣਾ ਵੀ ਇਹ ਨਹੀਂ ਕਰਦਾ, ਉਹਨਾਂ ਤੋਂ ਵੀ ਇਹ ਵਿਹੂਣਾ ਹੈ।
ਸਾਲਗ੍ਰਾਮ ਨਾ ਸੇਵਾ ਕਰੀ,
ਤੇ ਨਾ ਹੀ ਸਾਲਗ੍ਰਾਮ ਦੀ ਸੇਵਾ ਕਰਦਾ। ਅਸੀਂ ਸਾਲਗ੍ਰਾਮ ਨੂੰ ਭਗਵਾਨ ਜਾਣ ਕੇ ਉਹਦੀ ਪੂਜਾ ਕਰਦੇ ਹਾਂ। ਇਹ ਸਾਲਗ੍ਰਾਮ ਦੀ ਪੂਜਾ ਵੀ ਨਹੀਂ ਕਰਦਾ, ਪਤਾ ਨਹੀਂ ਕੀ ਕਰਦਾ, ਚੁੰਕੜੀ ਮਾਰ ਕੇ ਬਹਿ ਜਾਂਦਾ ਹੈ। ਜਿਹੜੀ ਬਾਣੀ ਉਚਾਰੀ ਜਾਂਦਾ, ਪੜ੍ਹੀ ਜਾਂਦਾ, ਉਹਦੇ ਵਿੱਚ ਸੁਰਤ ਜੋੜੀ ਰੱਖਦਾ, ਨਾ ਪੂਜਾ ਕਰਦਾ ਸਾਲਗ੍ਰਾਮ ਦੀ, ਨਾ ਕੋਈ ਸਾਡੇ ਵਾਲਾ ਨੇਮ ਕਰਦਾ।
ਮਸਤਕ ਬਿਖੇ ਤਿਲਕ ਨੈ ਧਰੇ,
ਨਾ ਹੀ ਮੱਥੇ 'ਤੇ ਸਾਡੇ ਵਾਂਗੂ ਤਿਲਕ ਲਾਉਂਦਾ। ਜਿਵੇਂ ਅਸੀਂ ਤਿਲਕ ਲਾਉਂਦੇ ਹਾਂ, ਸਾਡੇ ਵਾਂਗੂ ਇਹ ਵੀ ਮੱਥੇ 'ਤੇ ਕੋਈ ਤਿਲਕ ਧਾਰਨ ਨਹੀਂ ਕਰਦਾ।
ਸਗਰੇ ਨਗਰ ਪ੍ਰਗਟ ਸੁਧ ਹੋਏ, ਧਰਮ ਪ੍ਰਿਸ਼ਟ ਇਹ ਬਣੀਆਂ ਕੋਈ।
ਮੱਥੇ 'ਤੇ ਤਿਲਕ ਨਹੀਂ ਲਾਉਣਾ, ਪੂਜਾ ਨਹੀਂ ਕਰਨੀ, ਇਹੋ ਜਿਹੀ ਇਹਦੀ ਕਿਰਿਆ। ਸਾਰੇ ਨਗਰ ਦੇ ਵਿੱਚ ਭਾਈ ਮਨ ਸੁਖ ਦਾ ਨਾਂ ਚੱਲਣ ਲੱਗ ਪਿਆ। ਸਾਰੇ ਲੋਕ ਆਪੋ ਵਿੱਚ ਇਹੀ ਗੱਲਾਂ ਕਰਿਆ ਕਰਨ, ਕਹਿੰਦੇ ਜੀ ਇਹ ਤਾਂ ਆਪਣੇ ਧਰਮ ਤੋਂ ਭ੍ਰਿਸ਼ਟਿਆ ਕੋਈ ਬਾਣੀਆਂ ਲੱਗਦਾ, ਵੀ ਜਿਹੜਾ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਰਿਹਾ, ਵੀ ਆਪਣੇ ਧਰਮ ਦੀਆਂ ਜਿਹੜੀਆਂ ਰਵਾਇਤਾਂ ਨੇ ਹਿੰਦੂ ਧਰਮ ਦੀਆਂ ਉਹਦੀ ਪਾਲਣਾ ਹੀ ਨਹੀਂ ਕਰਦਾ, ਇਹ ਆਪਣੇ ਧਰਮ ਤੋਂ ਕੋਈ ਭ੍ਰਿਸ਼ਟਿਆ ਹੋਇਆ ਬਣੀਆਂ ਜਾਪਦਾ, ਵਪਾਰੀ ਜਾਪਦਾ। ਇੱਦਾਂ ਲੋਕ ਸਾਰੇ ਨਗਰ ਦੇ ਜਿਹੜੇ ਨੇ ਉਹ ਭਾਈ ਮਨ ਸੁਖ ਦੀ ਨਿੰਦਾ ਕਰਨ ਲੱਗੇ।
ਭੂਪਤ ਕੇ ਟਿਕ ਜਾਏ ਸੁਣਾਇਓ,
ਕਿਸੇ ਨੇ ਰਾਜੇ ਸ਼ਿਵਨਾਭ ਕੋਲ ਵੀ ਸ਼ਿਕਾਇਤ ਕਰ ਦਿੱਤੀ। ਰਾਜੇ ਨੂੰ ਵੀ ਕਿਸੇ ਨੇ ਜਾ ਦੱਸਿਆ, ਜੀ ਰਾਜਨ ਤੁਹਾਡੇ ਨਗਰ ਵਿੱਚ ਇੱਦਾਂ ਕੋਈ ਵੇਖਣ ਨੂੰ ਤਾਂ ਹਿੰਦੂ ਹੀ ਜਾਪਦਾ, ਵਪਾਰੀ ਬਾਹਰੋਂ ਕੋਈ ਆਇਆ ਦੂਸਰੇ ਦੇਸ਼ ਚੋਂ।
ਸਿੰਧ ਪਾਰ ਤੇ ਸ਼ਾਇਕ ਆਇਓ,
ਤੇ ਸਮੁੰਦਰ ਤੋਂ ਪਾਰ ਕਿਸੇ ਦੂਸਰੇ ਦੇਸ਼ ਤੋਂ ਚੱਲ ਕੇ ਆਪਣੇ ਦੇਸ਼ ਵਪਾਰ ਕਰਨ ਵਾਸਤੇ ਆਇਆ ਹੋਇਆ, ਪਰ ਉਹਦੀਆਂ ਜਿਹੜੀਆਂ ਰੀਤੀਆਂ ਨੇ ਉਹ ਆਪਣੇ ਧਰਮ ਨਾਲ ਮੇਲ ਨਹੀਂ ਖਾਂਦੀਆਂ। ਹੈ ਆਪਣੇ ਧਰਮ ਦਾ, ਹਿੰਦੂ ਧਰਮ ਦਾ ਹੀ, ਪਰ ਉਹ ਹਿੰਦੂ ਧਰਮ ਵਾਲੀ ਕੋਈ ਰੀਤੀ ਦੀ ਪਾਲਣਾ ਨਹੀਂ ਕਰਦਾ, ਨਾ ਉਹ ਇਕਾਦਸ਼ੀ ਦਾ ਵਰਤ ਰੱਖਦਾ, ਨਾ ਉਹ ਪੂਜਾ ਕਰਦਾ, ਨਾ ਉਹ ਦਿਨ ਚੜ੍ਹੇ ਇਸ਼ਨਾਨ ਕਰਦਾ। ਇਸ ਪ੍ਰਕਾਰ ਦੇ ਉਹਦੇ ਕਰਮ ਹਨ।
ਹਿੰਦੂ ਧਰਮ ਨਾ ਕੋ ਤੇ ਮਾਈ, ਜਗਤੇ ਨਹੀਂ ਰੀਤ ਕੋ ਰਾਏ।
ਹਿੰਦੂ ਧਰਮ ਦੀਆਂ ਜਿਹੜੀਆਂ ਸਾਡੀਆਂ ਰੀਤੀਆਂ, ਰੋਹ ਰੀਤੀਆਂ, ਮਰਿਆਦਾਵਾਂ ਨੇ, ਉਹਦੀ ਪਾਲਣਾ ਨਹੀਂ ਕਰਦਾ। ਔਰ ਜਗਤ ਦੇ ਵਿੱਚ ਜਿਹੜੀ ਨਵੀਂ ਰੀਤ, ਪਤਾ ਨਹੀਂ ਉਹਨੇ ਕੋਈ ਧਾਰਨ ਕੀਤੀ ਹੋਈ ਹੈ, ਉਸ ਨਵੀਂ ਰੀਤ ਨੂੰ ਉਹ ਪਾਲਦਾ ਹੈ, ਉਸ ਨਵੀਂ ਰੀਤ ਦੇ ਰਾਹ 'ਤੇ ਉਹ ਚੱਲਦਾ ਹੈ।
ਸੁਣੀ ਪੋਪੇ ਔਰ ਅਚਰੇ ਜੇ ਧਾਰਾ, ਮਨ ਸੁਖ ਕੋ ਪਟ ਮਨ ਜੇ ਅਕਾਰਾ।
ਉਸ ਵੇਲੇ ਰਾਜੇ ਸ਼ਿਵਨਾਭ ਨੇ ਜਦੋਂ ਸੁਣਿਆ ਵੀ ਮੇਰੇ ਰਾਜ ਦੇ ਵਿੱਚ, ਮੇਰੇ ਨਗਰ ਵਿੱਚ ਐਸਾ ਕਿਹੜਾ ਵਿਅਕਤੀ ਆ ਗਿਆ ਜਿਹੜਾ ਮੇਰਾ ਵੀ ਹੁਕਮ ਨਹੀਂ ਮੰਨਦਾ ਔਰ ਆਪਣੀ ਨਵੀਂ ਰੀਤ ਦੇ ਅਨੁਸਾਰ ਹੀ ਚੱਲਦਾ, ਸੁਣ ਕੇ ਹੈਰਾਨ ਹੋਇਆ ਸ਼ਿਵਨਾਭ। ਉਸੇ ਵੇਲੇ ਆਪਣਾ ਇੱਕ ਅਹਿਲਕਾਰ ਭੇਜ ਕੇ ਭਾਈ ਮਨ ਸੁਖ ਨੂੰ ਰਾਜੇ ਸ਼ਿਵਨਾਭ ਨੇ ਗੱਲਬਾਤ ਕਰਨ ਵਾਸਤੇ ਆਪਣੇ ਕੋਲ ਬੁਲਾਇਆ।
ਇੱਕ ਨਲੇਰ ਰਜਤ ਪਣ ਸੰਗਾ, ਗਯੋ ਸ਼ਾਲੇ ਭੇਟ ਨਿਸੰਗਾ।
ਭਾਈ ਮਨ ਸੁਖ ਜੀ ਮਰਿਆਦਾ ਜਾਣਦੇ ਸਨ ਵੀ ਕਿਸੇ ਰਾਜੇ ਕੋਲ ਜਾਈਏ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇੱਕ ਨਾਰੀਅਲ ਔਰ ਇੱਕ ਰੁਪਈਆ ਲੈ ਕੇ ਭਾਈ ਮਨ ਸੁਖ ਜੀ ਰਾਜੇ ਨੂੰ ਮਿਲਣ ਵਾਸਤੇ ਪਹੁੰਚੇ ਔਰ ਰਾਜੇ ਦੇ ਕੋਲ ਇੱਕ ਰੁਪਈਆ ਤੇ ਨਾਰੀਅਲ ਲਿਆ ਕੇ ਰੱਖਿਆ।
ਦੇ ਭੂਪਤ ਕੋ ਬੰਧਨ ਕੀਨਾ, ਬੈਸ ਨਾਮ ਸ਼੍ਰੀ ਨਾਨਕ ਲੀਨਾ।
ਔਰ ਭਾਈ ਮਨ ਸੁਖ ਜੀ ਨੇ ਇੱਕ ਰੁਪਈਆ ਤੇ ਉਹ ਨਾਰੀਅਲ ਰਾਜੇ ਸ਼ਿਵਨਾਭ ਅੱਗੇ ਰੱਖ ਕੇ ਹੱਥ ਜੋੜੇ ਔਰ ਲਾਗੇ ਇੱਕ ਥਾਂ ਦੇ ਉੱਤੇ ਬੈਠੇ ਤੇ ਬੈਠਣ ਵੇਲੇ ਆਪਣੇ ਮੂੰਹੋਂ ਆਖਿਆ, ਧੰਨ ਗੁਰੂ ਨਾਨਕ ਸਾਹਿਬ। ਇਹ ਗੁਰਸਿੱਖੀ ਹੈ, ਇਹ ਨਹੀਂ ਵੀ ਜਿਹੋ ਜਿਹੇ ਜਿਸ ਦੇਸ਼ ਵਿੱਚ ਗਏ ਜਾ ਕੇ ਉਹੋ ਜਿਹਾ ਭੇਸ ਬਣਾ ਲਿਆ। ਖਾਲਸਾ ਜੀ, ਸਿੱਖੀ ਇਹ ਹੈ ਕਿ ਜਿੱਥੇ ਜਾਏ ਉੱਥੇ ਆਪਣੀ ਛਾਪ ਛੱਡ ਦੇਵੇ, ਨਾ ਕਿ ਉਹਦੀ ਮਰਿਆਦਾ ਨੂੰ ਆਪ ਅੰਗੀਕਾਰ ਕਰ ਲਵੇ। ਜਿਵੇਂ ਅੱਜ ਕੱਲ੍ਹ ਹੁੰਦਾ ਵੀ ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਦਾਸ ਵਾਲੀ ਗੱਲ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਗੰਗ ਜਮਨ ਜੋ ਉਲਟੀ ਬਹਿ। ਭਗਤ ਨਾਮਦੇਵ ਜੀ ਦਾ ਬਚਨ, ਉਹਨਾਂ ਨੂੰ ਜਦੋਂ ਕਿਹਾ ਸੀ ਨਾ ਵੀ ਤੁਸੀਂ ਖੁਦਾ ਖੁਦਾ ਭਜਨ ਲੱਗ ਪਓ, ਨਾਮ ਹੀ ਜਪਣਾ ਨਾ, ਰਾਮ ਛੱਡ ਦਿਓ। ਉਹ ਕਹਿੰਦੇ ਗੱਲ ਰਾਮ ਅਤੇ ਖੁਦਾ ਦੀ ਨਹੀਂ, ਹਨ ਤਾਂ ਦੋਵੇਂ ਹੀ ਇੱਕ, ਪਰ ਕਹਿੰਦੇ ਮੈਂ ਭਾਵੇਂ ਗੰਗਾ ਜਮਨਾ ਉਲਟੀ ਬਹਿ ਜਾਏ, ਆਪਣੇ ਗੁਰੂ ਦਾ ਦਿੱਤਾ ਹੋਇਆ ਮੰਤਰ ਨਹੀਂ ਛੱਡਣਾ ਜਿਹੜਾ ਮੇਰੇ ਗੁਰਦੇਵ ਨੇ ਮੈਨੂੰ ਦਿੱਤਾ। ਗੰਗਾ ਜਮਨਾ ਭਾਵੇਂ ਉਲਟੀਆਂ ਵਗ ਪੈਣ, ਗੁਰੂ ਕੇ ਸਿੱਖ ਦੀ ਇਹ ਮਰਿਆਦਾ ਜਿੱਥੇ ਜਾਵੇ ਉੱਥੇ ਆਪਣੀ ਮਰਿਆਦਾ, ਜਿਹੜੀ ਗੁਰੂ ਘਰ ਦੀ ਮਰਿਆਦਾ ਹੈ ਉਹਨੂੰ ਲਾਗੂ ਕਰੇ, ਨਾ ਕਿ ਉਹਦੀ ਮਰਿਆਦਾ ਨੂੰ ਆਪ ਗ੍ਰਹਿਣ ਕਰ ਲਵੇ। ਭਾਈ ਮਨਸੁਖ ਜੀ ਜਦੋਂ ਜਾ ਕੇ ਰਾਜੇ ਸ਼ਿਵਨਾਭ ਕੋਲ ਬੈਠੇ, ਬੈਠਦੇ ਆਪਣੇ ਮੁੱਖੋਂ ਆਖਿਆ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਭਾਈ ਮਨਸੁਖ ਜੀ ਬੈਠ ਗਏ।
ਬੂਜਤ ਪਾ ਰਾਜਾ ਤੇ ਸੰਗਾ, ਹਿੰਦੂ ਕਹਾ ਮੈਂ ਧਰਮ ਹੈ ਭੰਗਾ।
ਰਾਜਾ ਸ਼ਿਵਨਾ ਭਾਈ ਮਨਸੁਖ ਨੂੰ ਵੇਖ ਕੇ ਵੀ ਨਾ ਇਹਨੇ ਤਿਲਕ ਲਾਇਆ, ਨਾ ਇਹਨੇ ਗਲ 'ਚ ਜਨੇਊ ਪਾਇਆ, ਨਾ ਕੋਈ ਹਿੰਦੂਆਂ ਵਾਲੇ ਇਹਦੇ 'ਤੇ ਸਰੀਰ 'ਤੇ ਚਿੰਨ੍ਹ ਨੇ, ਅਤੇ ਵੇਖ ਕੇ ਪੁੱਛਣ ਲੱਗਾ ਵੀ ਤੂੰ ਹਿੰਦੂ ਕਹਾਉਂਦਾ ਆਪਣੇ ਆਪ ਨੂੰ, ਪਰ ਤੂੰ ਹਿੰਦੂ ਧਰਮ ਤਾਂ ਤੋੜਿਆ ਹੋਇਆ, ਕੀ ਉਹ ਧਰਮ ਭੰਗਾ? ਤੁਸੀਂ ਤਾਂ ਹਿੰਦੂ ਧਰਮ ਨੂੰ ਭੰਨਿਆ ਹੋਇਆ, ਭਾਵ ਤੁਸੀਂ ਹਿੰਦੂ ਧਰਮ ਦੀ ਕੋਈ ਮਰਿਆਦਾ, ਕੋਈ ਚਿੰਨ੍ਹ, ਕੋਈ ਨੇਮ ਧਾਰਨ ਨਹੀਂ ਕੀਤਾ ਹੋਇਆ।
ਮੱਜਨ ਪੂਜਾ ਵਰਤ ਨਾ ਕਰੇ, ਸੰਯਮ ਨੇਮ ਤਿਲਕ ਨਾ ਧਰੇ।
ਨਾ ਤੁਸੀਂ ਕਹਿੰਦੇ ਸੂਰਜ ਚੜ੍ਹੇ ਇਸ਼ਨਾਨ ਕਰਦੇ ਹੋ, ਹਿੰਦੂ ਧਰਮ ਦੀ ਮਰਿਆਦਾ ਵੀ ਜਦੋਂ ਸੂਰਜ ਚੜ੍ਹੇ ਉਦੋਂ ਇਸ਼ਨਾਨ ਕਰਨਾ ਇਕਾਦਸ਼ੀ ਵਾਲੇ ਦਿਨ, ਅਤੇ ਤੁਸੀਂ ਉਹ ਵੀ ਨਹੀਂ ਕਰਦੇ। ਮੈਨੂੰ ਪਤਾ ਲੱਗਾ ਨਾ ਤੁਸੀਂ ਪੂਜਾ ਕਰਦੇ ਹੋ, ਨਾ ਤੁਸੀਂ ਇਕਾਦਸ਼ੀ ਦਾ ਵਰਤ ਰੱਖਦੇ ਹੋ, ਨਾ ਕੋਈ ਹੋਰ ਸੰਜਮ ਨੇਮ ਰੱਖਦੇ ਹੋ, ਨਾ ਕਿਸੇ ਪ੍ਰਕਾਰ ਦਾ ਤਿਲਕ ਲਗਾਉਂਦੇ ਹੋ।
ਕਰੇ ਆਪਣੀ ਰੀਤ ਨਿਰਾਲੇ, ਏਕ ਸਿਕਵਨ ਦੀਨ ਕੁਚਾਲੀ।
ਤੁਸੀਂ ਆਪਣੀ ਨਿਰਾਲੀ ਰੀਤ ਹੀ ਕਰਦੇ ਹੋ, ਜਿਹੜੀ ਮਰਿਆਦਾ ਤੁਸੀਂ ਕਰਦੇ ਸੁਣੀ ਹੈ ਮੈਂ ਵੀ ਉਹ ਨਿਰਾਲੀ ਹੈ, ਸਾਰਿਆਂ ਨਾਲੋਂ ਵੱਖਰੀ ਹੈ। ਅਤੇ ਇਹ ਦੱਸੋ ਮਹਾਰਾਜ ਸੇਠ ਜੀ, ਇਹ ਜਿਹੜੀ ਰਵਾਇਤ ਮਰਿਆਦਾ ਤੁਸੀਂ ਰੱਖੀ ਹੋਈ ਹੈ, ਇਹ ਕਿਹਦੀ ਸਿਖਾਈ ਹੋਈ ਹੈ ਤੁਹਾਨੂੰ? ਇਹ ਕਿਹਦੀ ਸਿੱਖਿਆ ਜਿਹੜੀ ਤੁਸੀਂ ਧਾਰਨ ਕੀਤੀ ਹੋਈ ਹੈ ਵੀ ਸਾਡੇ ਧਰਮ ਨਾਲੋਂ ਨਿਰਾਲੀ ਰਹੋ ਰੀਤੀ ਹੈ? ਤਾਂ ਹਿੰਦੂ ਧਰਮ 'ਚੋਂ ਤੁਸੀਂ, ਪਰ ਤੁਸੀਂ ਹਿੰਦੂ ਧਰਮ ਦੀਆਂ ਰਹੋ ਰੀਤੀਆਂ ਨੂੰ ਨਹੀਂ ਮੰਨਦੇ, ਕੋਈ ਨਿਰਾਲੀ ਰੀਤ ਦੇ ਮੁਤਾਬਕ ਹੀ ਚੱਲਦੇ ਹੋ। ਇਹ ਕੁਚਾਲ ਜਿਹੜੀ ਤੁਸੀਂ ਕਰ ਰਹੇ ਹੋ, ਇਹ ਤੁਹਾਨੂੰ ਕਿਹਨੇ ਸਿਖਾਈ ਹੈ? ਕਿਹਦੀ ਸਿੱਖਿਆ ਅਨੁਸਾਰ ਤੁਸੀਂ ਇਹ ਕੁਚਾਲ ਕਰਦੇ ਹੋ?
ਸ਼ਾ ਕਹਿ ਭੂਪਤ ਸੁਣ ਲੀਜੈ, ਇੱਕ ਕੁਤਰਕ ਨ ਮਨ ਮੈਂ ਕੀਜੈ।
ਅੱਗੋਂ ਭਾਈ ਮਨ ਸੁਖ ਜੀ ਬੋਲੇ, ਕਹਿਣ ਲੱਗੇ ਹੇ ਰਾਜਨ ਸੁਣੋ, ਜਿਹੜੀ ਸਿੱਖਿਆ ਮੈਂ ਮੇਰੇ ਸਾਹਿਬ ਦੀ ਰੱਖੀ ਹੋਈ ਦੱਸੀ ਹੋਈ ਕਰ ਰਿਹਾ ਨਾ, ਉਹਦੇ 'ਤੇ ਇੱਕ ਵੀ ਤਰਕ ਨਾ ਕਰੀ, ਭੁੱਲ ਕੇ ਵੀ ਇੱਕ ਕੁਤਰਕ, ਇੱਕ ਵੀ ਤਰਕ ਨਾ ਕਰੀ, ਕਿਉਂਕਿ ਮੇਰੀ ਰੱਖੀ ਹੋਈ ਰੀਤ ਦਰਗਾਹ ਵਿੱਚੋਂ ਨਿਰੰਕਾਰ ਦੇ ਘਰ 'ਚੋਂ ਆਈ ਹੋਈ ਰੱਖੀ ਹੋਈ, ਜਿਹੜੀ ਮੇਰੇ ਮਾਲਕ ਨੇ, ਮੇਰੇ ਗੁਰਦੇਵ ਨੇ ਮੈਨੂੰ ਦੱਸੀ ਹੈ, ਉਸ ਰੀਤ ਅਨੁਸਾਰ ਮੈਂ ਚੱਲ ਰਿਹਾ, ਅਤੇ ਮੇਰੀ ਉਸ ਰੀਤ ਦੇ ਉੱਤੇ ਕਿਸੇ ਪ੍ਰਕਾਰ ਦੀ ਤਰਕ ਨਾ ਕਰੀ।
ਜਗਤ ਧਰੋਵਰ ਕੇ ਸਮਝਾਨੋ, ਤੇ ਕੇ ਸ਼ਿਕਰ ਮੁਕਲ ਫਲ ਮਾਨੋ।
ਸੁਣੋ, ਤਰਕ ਕਰਨ ਤੋਂ ਪਹਿਲਾਂ ਵਿਚਾਰ ਕਰ ਲੈਣੀ ਚਾਹੀਦੀ ਹੈ ਵੀ ਜਿਹਦੇ 'ਤੇ ਅਸੀਂ ਤਰਕ ਕਰ ਰਹੇ ਹਾਂ ਸ਼ਾਇਦ ਉਹ ਸਹੀ ਨਾ ਹੋਵੇ। ਕਹਿੰਦੇ ਸੁਣੋ, ਵਿਚਾਰ ਇਹ ਹੈ ਕਿ ਇਹ ਜਗਤ ਸਮਝ ਲਓ ਵੀ ਇੱਕ ਧਰੋਵਰ ਹੈ, ਦਰਖਤ ਹੈ, ਔਰ ਇਸ ਜਗਤ ਦੇ ਦਰਖਤ ਦੇ ਸਿਖਰ ਦੇ ਉੱਤੇ ਮੁਕਤੀ ਦਾ ਫਲ ਲੱਗਾ ਹੋਇਆ। ਜਗਤ ਧਰੋਵਰ ਦਰਖਤ ਹੈ, ਅਤੇ ਬੜਾ ਵੱਡਾ ਦਰਖਤ ਹੈ, ਔਰ ਇਸ ਦਰਖਤ ਦੇ ਸਿਖਰ ਦੇ ਉੱਤੇ ਬਿਲਕੁਲ ਚੋਟੀ ਦੇ ਉੱਤੇ, ਕਿਉਂਕਿ ਜਗਤ ਤੋਂ ਉੱਪਰ ਉੱਠਾਂਗੇ ਤਾਂ ਮੁਕਤੀ ਮਿਲੇਗੀ, ਨਹੀਂ ਤਾਂ ਨਹੀਂ ਮਿਲੇਗੀ। ਭਾਈ ਮਨਸੁਖ ਜੀ ਕਹਿੰਦੇ ਜਗਤ ਦੇ ਇਸ ਦਰਖਤ ਦੇ ਸਿਖਰ ਉੱਤੇ ਮੁਕਤੀ ਦਾ ਫਲ ਲੱਗਾ ਹੋਇਆ।
ਤਾਂ ਕੋਲੇ ਨੇ ਤੇ ਦੁਐ ਪੰਥਾ,
ਉਸ ਮੁਕਤੀ ਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ ਦੋ ਰਸਤੇ ਨੇ। ਜਿਹੜਾ ਜਗਤ ਦੇ ਇਸ ਦਰਖਤ ਦੇ ਸਿਖਰ 'ਤੇ ਫਲ ਲੱਗਾ ਨਾ ਮੁਕਤੀ ਦਾ, ਉਹਦੇ ਤੱਕ ਪਹੁੰਚਣ ਲਈ ਦੋ ਰਸਤੇ ਦੱਸੇ ਗਏ ਨੇ।
ਸਰਬ ਸੰਤ ਭਾਖਤ ਪੁਨ ਗ੍ਰੰਥਾ,
ਸਾਰੇ ਸੰਤ ਵੀ ਦੱਸਦੇ ਨੇ, ਸਾਰੇ ਧਰਮ ਗ੍ਰੰਥ ਵੀ ਦੱਸਦੇ ਨੇ ਵੀ ਦੋ ਰਾਹ ਨੇ ਉਸ ਮੁਕਤੀ ਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ।
ਇੱਕ ਬਿਹੰਗ ਇੱਕ ਕੀਟੀ ਰੀਤ, ਚੱਲੇ ਨਿਰੰਤਰ ਪਾਏ ਸਾ ਪ੍ਰੀਤ।
ਇੱਕ ਰਸਤਾ ਹੈ ਪੰਛੀ ਦਾ ਬਿਹੰਗ ਮਾਰਗ, ਤੇ ਦੂਸਰਾ ਹੈ ਇੱਕ ਕੀੜੀ ਦਾ ਮਾਰਗ। ਕੀੜੀ ਵੀ ਚੱਲੀ ਹੋਈ ਆ ਉਸ ਦਰਖਤ ਦੇ ਉੱਤੇ ਉਸ ਸਿਖਰ ਤੱਕ ਪਹੁੰਚਣ ਲਈ ਮੁਕਤੀ ਦੇ ਫਲ ਤੱਕ, ਤੇ ਪੰਛੀ ਨੇ ਵੀ ਉਡਾਰੀ ਮਾਰੀ ਹੋਈ ਆ ਪ੍ਰੀਤ ਸਾਹਿਬ। ਦੋ ਰਾਹ ਨੇ ਨਾ, ਦੋ ਰਸਤੇ ਨੇ, ਇੱਕ ਪੰਛੀ ਦਾ ਰਸਤਾ ਹੈ, ਦੂਸਰਾ ਇੱਕ ਕੀੜੀ ਦਾ ਮਾਰਗ ਹੈ। ਕਹਿੰਦੇ ਦੋਵੇਂ ਪ੍ਰੀਤ ਸਹਿਤ ਚੱਲ ਰਹੇ ਨੇ।
ਜਿਨ ਕੋ ਸਤਿਗੁਰ ਮਿਲੇ ਕਿਰਪਾਲਾ, ਤੇ ਖਗ ਜਿਉ ਪਹੁੰਚੇ ਤਤਕਾਲਾ।
ਜਿਨ੍ਹਾਂ ਨੂੰ ਤਾਂ ਕਿਰਪਾਲੂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਮੇਰੇ ਗੁਰਦੇਵ ਜੈਸੇ ਸਤਿਗੁਰੂ, ਧੰਨ ਗੁਰੂ ਨਾਨਕ ਸਾਹਿਬ ਜਿਹਾ ਤੇ ਕੋਈ ਹੈ ਹੀ ਨਹੀਂ ਨਾ, ਤੇ ਜਿਨ੍ਹਾਂ ਨੂੰ ਐਸੇ ਸਤਿਗੁਰੂ ਕਿਰਪਾਲੂ ਪਾਤਸ਼ਾਹ ਮਿਲ ਜਾਣ, ਉਹ ਪੰਛੀ ਦੇ ਸਮਾਨ ਉਡਾਰੀ ਮਾਰ ਕੇ ਉਸ ਮੁਕਤੀ ਦੇ ਫਲ ਤੱਕ ਪਹੁੰਚ ਜਾਂਦੇ ਨੇ। ਪੰਛੀ ਨੂੰ ਕਿੰਨਾ ਟਾਈਮ ਲੱਗਣਾ ਉੱਡ ਕੇ ਜਾਂਦੇ ਆ, ਤੇ ਕੀੜੀ ਨੂੰ ਕਿੰਨਾ ਟਾਈਮ ਲੱਗਣਾ, ਉਹਨੇ ਤਣੇ 'ਤੇ ਚੜ੍ਹਨਾ, ਤਣੇ ਤੋਂ ਫਿਰ ਉੱਪਰ ਜਾਂਦਿਆਂ ਜਾਂਦਿਆਂ ਟਹਿਣੀਆਂ ਤੋਂ ਹੁੰਦਿਆਂ ਹੋਇਆਂ ਫਿਰ ਪਤਾ ਨਹੀਂ ਸਿਖਰ ਤੱਕ ਪਹੁੰਚੇ ਕਿ ਨਾ ਪਹੁੰਚੇ। ਅਤੇ ਕਹਿੰਦੇ ਜਿਹਨਾਂ ਨੂੰ ਪੂਰੇ ਸਤਿਗੁਰੂ ਕਿਰਪਾਲੂ ਸਤਿਗੁਰੂ ਜੀ ਮਿਲ ਜਾਂਦੇ ਨੇ, ਉਹ ਪੰਛੀ ਦੇ ਸਮਾਨ ਤਾਤਕਾਲ ਉਸੇ ਵੇਲੇ ਉਸ ਮੁਕਤੀ ਦੇ ਫਲ ਤੱਕ ਜਾ ਪਹੁੰਚਦੇ ਹਨ।
ਮਿਲੇ ਨਾ ਸਤਿਗੁਰ ਜਿਨ ਕੋ ਪੂਰੇ ਤਿਨ ਕੋ ਫਲ ਲੈਨੋ ਅਤ ਦੂਰੇ।
ਜਿਹਨਾਂ ਨੂੰ ਪੂਰੇ ਸਤਿਗੁਰਾਂ ਦਾ ਮੇਲ ਨਹੀਂ ਹੁੰਦਾ, ਪੂਰੇ ਸਤਿਗੁਰੂ ਜੀ ਨਹੀਂ ਮਿਲਦੇ, ਹੇ ਰਾਜਨ, ਉਹਨਾਂ ਵਾਸਤੇ ਉਹ ਮੁਕਤੀ ਦਾ ਫਲ ਬੜੀ ਦੂਰ ਹੈ, ਉਹਨਾਂ ਵਾਸਤੇ ਉਹ ਮੁਕਤੀ ਦਾ ਫਲ ਬਹੁਤ ਦੂਰ ਹੈ, ਉਹਦੇ ਤੱਕ ਉਹ ਪਹੁੰਚ ਨਹੀਂ ਸਕਦੇ।
ਤਿਨ ਕੀ ਗਤ ਕੀਤੀ ਕੀ ਨਿਆਈ ਦੁਸ਼ਟਰ ਪਹੁੰਚਤ ਹੈ ਤੇ ਥਾਈ।
ਉਹਨਾਂ ਦੀ ਜਿਹੜੀ ਗਤ ਹਾਲਤ ਹੈ ਨਾ, ਉਹ ਕੀੜੀ ਵਾਂਗੂ ਹੈ ਜਿਹਨਾਂ ਨੂੰ ਗੁਰੂ ਨਹੀਂ ਮਿਲਿਆ, ਉਹ ਕੀੜੀ ਦੇ ਤੁੱਲ ਨੇ ਵੀ ਜਿਹੜੇ ਚੱਲ ਰਹੇ ਨੇ, ਜਿਹਨਾਂ ਵਾਸਤੇ ਚੱਲ ਕੇ ਉਸ ਮੁਕਤੀ ਦੇ ਫਲ ਤੱਕ ਪਹੁੰਚਣਾ ਬਹੁਤ ਹੀ ਕਠਿਨ ਤੇ ਮੁਸ਼ਕਲ ਹੈ।
ਤੁਮ ਇਕਾਦਸ਼ੀ ਵਰਤ ਰੱਖਣ ਤੇ ਦਿਨ ਪੰਦਰਵੇਂ ਸੰਯਮ ਕਰਨ ਤੇ।
ਮਹਾਰਾਜ ਜੀ ਭਾਈ ਮਨਸੁਖ ਜੀ ਕਹਿੰਦੇ, ਹੇ ਰਾਜਾ, ਤੁਸੀਂ ਇਕਾਦਸ਼ੀ ਦਾ ਵਰਤ ਰੱਖਦੇ ਹੋ ਅਤੇ 15 ਦਿਨਾਂ ਬਾਅਦ ਉਹ ਇਕਾਦਸ਼ੀ ਦਾ ਵਰਤ ਆਉਂਦਾ ਹੈ, ਅਤੇ ਉਸ ਇਕਾਦਸ਼ੀ ਦੇ ਵਰਤ ਨੂੰ 15ਵੇਂ ਦਿਨ ਤੁਸੀਂ ਸੰਜਮ ਰੱਖਦੇ ਹੋ।
ਕਾਮ ਕ੍ਰੋਧ ਪੁਨ ਖਾਨ ਰੂਪਾਨਾ ਇੱਕ ਦਿਨ ਤੁਮ ਨਾ ਕਰਤ ਰਾਜਾਨਾ।
ਉਸ ਦਿਨ ਤੁਸੀਂ ਨਾ ਕਾਮ ਕਰਦੇ ਹੋ, ਨਾ ਕ੍ਰੋਧ ਕਰਦੇ ਹੋ, ਨਾ ਕੁਝ ਖਾਂਦੇ ਹੋ, ਨਾ ਕੁਝ ਪੀਂਦੇ ਹੋ, ਇੱਕ ਦਿਨ 15 ਦਿਨਾਂ ਬਾਅਦ ਹੇ ਰਾਜਨ ਤੁਸੀਂ ਇਸ ਢੰਗ ਦੇ ਨਾਲ ਬਤੀਤ ਕਰਦੇ ਹੋ ਸੰਜਮ ਰੱਖ ਕੇ।
ਸੰਜਮ ਮੈਂ ਸੰਤ ਸਦੀਵਾ ਵਰਤਤ ਹੈ ਨਿਜ ਮਨ ਕਰ ਨੀਵਾ।
ਇਹੋ ਜਿਹੇ ਸੰਜਮ ਵਿੱਚ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹ 15 ਦਿਨਾਂ ਬਾਅਦ ਨਹੀਂ, ਹਰ ਰੋਜ਼ ਹੀ ਇਹੋ ਜਿਹਾ ਸੰਜਮ ਉਹਨਾਂ ਦਾ ਹੁੰਦਾ, ਉਹਨਾਂ ਦਾ ਵਰਤ ਇਹੋ ਜਿਹਾ ਹਰ ਰੋਜ਼ ਹੀ ਹੁੰਦਾ ਹੈ। ਉਹ ਨਾ ਕਾਮ 'ਚ, ਨਾ ਕ੍ਰੋਧ 'ਚ, ਨਾ ਬਹੁਤੇ ਖਾਣ 'ਚ, ਨਾ ਪਹਿਨਣ ਵਿੱਚ, ਨਾ ਬਹੁਤੇ ਸੌਣ ਵਿੱਚ ਪ੍ਰਵਿਰਤ ਨਹੀਂ ਹੁੰਦੇ। ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ, ਇਸ ਢੰਗ ਦੇ ਨਾਲ ਉਹਨਾਂ ਦਾ ਜੀਵਨ ਮਹਾਂਪੁਰਖਾਂ ਸੰਤਾਂ ਦਾ ਹੁੰਦਾ ਹੈ। ਔਰ ਇਹੋ ਜਿਹੇ ਸੰਜਮ ਵਿੱਚ ਉਹ ਸਤ ਪੁਰਖ ਨਿਤ ਵਰਤਦੇ ਨੇ ਮਨ ਨੀਵਾਂ ਕਰਕੇ।
ਥੋਰੋ ਖਾਨ ਸੈਨ ਪੁਨ ਥੋਰਾ ਤਿੰਨ ਪਰ ਕਾਮ ਨਾ ਕ੍ਰੋਧ ਨਾ ਜੋਰਾ।
ਖਾਣਾ ਵੀ ਥੋੜਾ ਹੈ ਔਰ ਉਹਨਾਂ ਦਾ ਸੌਣਾ ਵੀ ਥੋੜਾ ਹੈ, ਔਰ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਵੀ ਉਹਨਾਂ ਸੰਤ ਪੁਰਖਾਂ ਤੇ ਕੋਈ ਜ਼ੋਰ ਨਹੀਂ ਚੱਲਦਾ।
ਦਿਵਸ 15ਵੇਂ ਜਗ ਮੈਂ ਆਵੈ ਵਰਤ ਇਕਾਦਸ਼ੀ ਤੋਂ ਕਹਿ ਲਾਵੈ।
ਜਿਹੜਾ ਤੁਹਾਡਾ ਇਕਾਦਸ਼ੀ ਦਾ ਵਰਤ ਹੈ, 15 ਦਿਨਾਂ ਬਾਅਦ ਕਿਤੇ ਇੱਕ ਦਿਨ ਆਉਂਦਾ ਹੈ, ਉਸ ਦਿਨ ਤੁਸੀਂ ਇਹ ਵਰਤ ਰੱਖਦੇ ਹੋ, ਇਸ ਵਰਤ ਵਿੱਚ ਤੁਸੀਂ ਪ੍ਰਵਿਰਤ ਹੁੰਦੇ ਹੋ।
ਦੋਏਰਾ ਸੋ ਇਕਾਦਸ਼ੀ ਸਦਾਈ ਸੰਤਨ ਕੇ ਮਨ ਮਾਏ।
ਰਾਜਾ, ਉਹ ਇਕਾਦਸ਼ੀ ਦਾ ਵਰਤ ਇੱਕ ਸੰਤ ਵਾਸਤੇ ਹਰ ਰੋਜ਼ ਹੀ ਬਣਿਆ ਹੋਇਆ, ਤੁਸੀਂ ਤਾਂ 15 ਦਿਨਾਂ ਬਾਅਦ ਇਕਾਦਸ਼ੀ ਦਾ ਵਰਤ ਰੱਖਣਾ, ਪਰ ਇੱਕ ਮਹਾਂਪੁਰਖ ਸਾਧੂ ਮਹਾਤਮਾ ਵਾਸਤੇ ਹਰ ਰੋਜ਼ ਇਕਾਦਸ਼ੀ ਦਾ ਵਰਤ ਆ, ਉਹਦਾ ਨੇਤੀ ਵਰਤ ਹੈ, ਉਹ ਨੇਤੀ ਇਹੋ ਜਿਹੇ ਵਰਤ ਵਿੱਚ ਵਰਤਦਾ ਹੈ।
ਜੋ ਤੂੰ ਪਾਕਤ ਵਰਤ ਕੋ ਗਤ ਐਸੀ ਲਗਤਾ ਏ।
ਜਿਹੜੀ ਤੁਸੀਂ ਵਰਤ ਦੀ ਗੱਲ ਕਹੀ ਹੈ ਨਾ, ਉਹ ਤਾਂ ਇਹ ਤੁਹਾਨੂੰ ਦੱਸ ਦਿੱਤੀ ਸਪਸ਼ਟ ਕਰਕੇ ਕਿ ਵਰਤ ਇਸ ਤਰ੍ਹਾਂ ਦਾ ਰੱਖਦੇ ਨੇ ਸੰਤ ਜਨ ਕਿ ਉਹਨਾਂ ਦਾ ਨੇਤੀ ਅਲਪ ਹਾਰ ਸੁਲਭ ਸੀ ਨਿੰਦਰਾ ਵਾਲਾ ਸੁਭਾਅ ਹੈ, ਉਹਨਾਂ 'ਤੇ ਕਾਮ ਕ੍ਰੋਧ ਆਦਿਕ ਵਿਕਾਰ ਦਾ ਜ਼ੋਰ ਨਹੀਂ ਪੈਂਦਾ, ਇੱਦਾਂ ਦਾ ਵਰਤ ਇਕਾਦਸ਼ੀ ਦਾ ਰੋਜ਼ ਹੀ ਆ ਉਹਨਾਂ ਦਾ। ਅਤੇ ਦੂਸਰਾ ਤੁਸੀਂ ਕਿਹਾ ਵੀ ਅਸੀਂ ਦਿਨ ਚੜ੍ਹੇ ਇਸ਼ਨਾਨ ਨਹੀਂ ਕਰਦੇ ਸੂਰਜ ਉਦੇ ਹੁੰਦਾ, ਉਹਦੀ ਮਰਿਆਦਾ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਮੱਝਣ ਕਿਉਂ ਨਹੀਂ ਕਰਦੇ, ਦਿਨ ਚੜ੍ਹੇ ਮੱਝਣ ਦਾ ਕੀ ਲਾਭ ਹੈ, ਅੰਮ੍ਰਿਤ ਵੇਲੇ ਇਸ਼ਨਾਨ ਦਾ ਕੀ ਲਾਭ ਹੈ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਜਿਵੇਂ ਮੇਰੇ ਸਤਿਗੁਰਾਂ ਨੇ ਮੈਨੂੰ ਦੱਸਿਆ। ਭਾਈ ਮਨਸੁਖ ਜੀ ਵਾਰਤਾਲਾਪ ਕਰ ਰਹੇ ਨੇ, ਇੱਕ ਇੱਕ ਬਚਨ ਭਾਈ ਮਨਸੁਖ ਦੀ ਰਸਨਾ ਤੋਂ ਨਿਕਲਿਆ ਰਾਜੇ ਸ਼ਿਵਨਾਭ ਦੇ ਦਿਲ ਅਤੇ ਦਿਮਾਗ 'ਤੇ ਅਸਰ ਕਰ ਰਿਹਾ, ਕਿਉਂਕਿ ਕਮਾਇਆ ਹੋਇਆ ਬਚਨ ਸੀ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।